ਗੁਰੂ ਨਾਨਕ ਅੰਗਦ ਗੁਰੂ ਅਮਰਦਾਸ ਪਦਵੰਦ ਰਾਮਦਾਸ ਅਰਜਨ ਗੁਰੂ ਵਰ ਸ੍ਰੀ ਹਰਗੋਬਿੰਦ ਹਰੀ ਰਾਏ ਹਰ ਕ੍ਰਿਸ਼ਨ ਗੁਰ ਤੇਗ ਬਹਾਦਰ ਚੰਦ ਦਸਵੇਂ ਗੋਬਿੰਦ ਸਿੰਘ ਗੁਰੂ ਨਮੋ ਚਰਨ ਅਰਬਿੰਦ ਸ੍ਰੀ ਗੁਰੂ ਸ਼ਬਦ ਕਮਾਏ ਜਿਨ ਜੀਤੇ ਪੰਚ ਵਿਕਾਰ ਤਿਨ ਸੰਤਨ ਕੋ ਵੰਦਨਾ ਸਿਰ ਚਰਨਨ ਪਰਤਾਰ ਏਕੰਕਾਰਾ ਸਤਿਗੁਰੂ ਤਿਹੇ ਪ੍ਰਸਾਦ ਸਚ ਹੋ ਵਾਹਿਗੁਰੂ ਜੀ ਕੀ ਫਤਿਹ ਵਿਘਨ ਵਿਨਾਸ਼ਨ ਸੋਇ ਵਾਹਿਗੁਰੂ ਜੀ ਕੀ ਫਤਿਹ ਵਿਘਨ ਵਿਨਾਸ਼ਨ
ਵਾਹਿਗੁਰੂ ਸਾਹਿਬ ਜੀਓ ਜਬ ਸਤਿਗੁਰ ਮੰਦਰ ਗਏ ਸੁੱਠ ਪਲੰਗ ਸੁਹਾਏ ਸਕਲ ਬਿਭੂਖਨ ਨਾਨਕੀ ਤਬ ਆਨ ਦਿਖਾਏ ਬਿਖਮ ਥਾਨ ਤੇ ਆਨ ਕਰ ਇਹ ਅਰਪਨ ਕੀਨੇ ਬੁੱਧ ਬਲ ਮੈਂ ਅਤ ਚਤੁਰ ਹੈ ਸਮ ਅਪਰ ਨਚੀਨੇ ਜਬ ਸਤਿਗੁਰ ਮੰਦਰ ਗਏ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਰਮ ਸਤਿਕਾਰਯੋਗ ਗੁਰੂ ਖਾਲਸਾ ਸਤਿਸੰਗਤ ਜੀ ਗੁਰੂ ਮਹਾਰਾਜ ਦੀ ਕਿਰਪਾ ਨਾਲ ਬਖਸ਼ਿਸ਼ ਤੇ ਰਹਿਮਤ ਨਾਲ ਅੰਮ੍ਰਿਤ ਵੇਲੇ ਦਾ ਸੁੰਦਰ ਦੀਵਾਨ ਸਜ ਰਿਹਾ ਹੈ। ਚਬਰ ਛਤਰ ਤਖ ਦੇ ਮਾਲਕ ਪ੍ਰਤੱਖ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪ੍ਰਕਾਸ਼ ਸੇਵਾ ਤੋਂ ਉਪਰੰਤ ਕੁਝ ਕੁ ਸਮਾਂ ਗੁਰਬਾਣੀ ਦਾ ਜਾਪ ਅਤੇ ਸੰਗੀਤ ਦੇ ਨਿਯਮਾਂ ਵਿਚ ਰਾਗੀ ਸਿੰਘਾਂ ਦੀ ਰਚਨਾ ਰਾਹੀਂ ਤੁਰਕੀ ਬਾਣੀ ਸੱਚ ਕੀ ਬਾਣੀ ਦਾ ਗਾਇਨ ਹੋਇਆ ਹੈ। ਕੀਰਤਨ ਤੋਂ ਉਪਰੰਤ ਆਪਾਂ ਸੰਗਤ ਰੂਪ ਵਿਚ ਜੁੜ ਕੇ ਛੇਵੇਂ ਪਾਤਸ਼ਾਹ ਸਤਿਗੁਰੂ ਹਰਗੋਬਿੰਦ ਸਾਹਿਬ ਜੀ ਦਾ ਲੜੀਵਾਰ ਰੂਪ ਵਿਚ ਇਤਿਹਾਸ ਵਿਚ ਚੱਲ ਰਿਹਾ ਪ੍ਰਸੰਗ ਸਰਵਣ ਕਰਦੇ ਹਾਂ। ਉਹ ਅੱਜ ਵੀ ਸੁਣਨਾ ਹੈ। ਕੋਈ ਦਿਨਾਂ ਤੋਂ ਵਿਧੀ ਚੰਦ ਦਾ ਪ੍ਰਸੰਗ ਜਿਵੇਂ ਆਪ ਜੀ ਗੁਰੂ ਅਰਜਨ ਦੇਵ ਮਹਾਰਾਜ ਦੀ ਚਰਨ ਛਣ ਪਾਈ ਅਦਲੀ ਸਿੱਖ ਰਾਹੀਂ ਆਏ ਤੇ ਗੁਰੂ ਘਰ ਦੇ ਵਿਚ ਆ ਕੇ ਮਹਾਨ ਨੇ ਵੱਡੇ ਵੱਡੇ ਕਾਰਜ ਕੀਤੇ ਕੰਮ ਕੀਤੇ। ਗੁਰੂ ਕੇ ਮਹਿਲ ਨਾਨਕੀ ਜੀ ਦੇ ਪੁੱਛਣ ਤੋਂ ਵਿਧੀ ਚੰਦ ਲਾਹੌਰ ਦੇ ਸ਼ਾਹੀ ਕਿਲੇ ਦੇ ਵਿਚੋਂ ਦੋ ਕਿਹੜੇ ਜਿਹੜੇ ਕੀਮਤੀ ਹੈ ਇੰਨਾ ਸਖ਼ਤ ਪ੍ਰਬੰਧ ਹੁੰਦਿਆਂ ਹੋਇਆ ਕਿਵੇਂ ਲੈ ਕੇ ਆਏ। ਬੜੀ ਚਰਚ ਤਾਂ ਹੈਰਾਨੀ ਵਾਲੀ ਗੱਲ ਹੈ। ਗੁਰੂ ਹਰਗੋਬਿੰਦ ਸਾਹਿਬ ਜੀ ਨੇ ਸਿਰ ਸ਼ਲਾਘਾ ਕੀਤੀ। ਵਿਧੀ ਚੰਦ ਦੀ ਅਕਲ ਬੁੱਧੀ ਐਸੀ ਹੈ, ਐਸੀ ਸਿਆਣਾ ਵਰਤਦਾ ਹੈ, ਸਾਰਿਆਂ ਦੇ ਦੇਖਦਿਆਂ, ਸਾਰਿਆਂ ਨੂੰ ਕਹਿੰਦਿਆਂ ਸੁਣਦਿਆਂ ਜੋ ਕੁਛ ਕਰਨਾ ਹੁੰਦਾ ਕਰ ਕਰਾ ਲੈਂਦਾ ਹੈ। ਭਾਵੇਂ ਹੋਰ ਵੀ ਗੁਰੂ ਨਾਨਕ ਸਾਹਿਬ ਦੇ ਸਿੱਖ ਸੇਵਕ ਬੇਅੰਤ ਹੈ, ਜਿਹੜੀ ਅਕਲਮੰਦ ਸਿਆਣਪ ਸ਼ੁੱਧ ਬੁੱਧ ਇਹਦੇ ਹਿਰਦੇ ਅੰਦਰ, ਉਹ ਬਾਕੀਆਂ ਨੂੰ ਵੀ ਹੈ ਹਾਸਲ। ਗੁਰੂ ਅਰਜਨ ਦੇਵ ਮਹਾਰਾਜ ਦੀ ਇਹਦੇ ਉੱਪਰ ਮਹਾਨ ਕਿਰਪਾ ਹੈ। ਇਹ ਪਹਿਲਾਂ ਪਰਉਪਕਾਰ ਦਾ ਹੀ ਧੰਦਾ ਕਰਦਾ ਸੀ, ਜਿਹਨੂੰ ਭਾਵੇਂ ਕਹਿ ਦਿੰਦੇ ਸੀ ਵੀ ਇਹ ਚੋਰੀ ਕਰਕੇ ਚੁਰਾ ਕੇ ਲਿਆਇਆ ਹੈ, ਪਰ ਆਪ ਨਿਗਰਾਨ ਕਰਦਾ ਸੀ। ਉਹ ਵਿਧੀ ਚੰਦ ਦੀ ਰਾਹੀਂ ਹੀ ਸਤਿਗੁਰੂ ਜੀ ਨੇ ਸਾਰਾ ਸਰਵਣ ਭਰਿਆ ਸੁਣਾਇਆ ਨਾਨਕੀ ਜੀ ਨੂੰ। ਜਿਵੇਂ ਵਿਧੀ ਚੰਦ ਨੇ ਆਪ ਹੀ ਦੱਸਿਆ ਕਿ ਮਾਤਾ ਜੀ ਇੱਕ ਵਾਰੀ ਮੇਰੇ ਨਗਰ ਵਿੱਚ ਹੀ ਕੋਈ ਬ੍ਰਾਹਮਣੀ ਔਰ ਇੱਕੋ ਇੱਕ ਲੜਕੀ ਸੀ, ਘਰ ਵਾਲਾ ਹੈ ਨਹੀਂ ਸੀ, ਵਿਧਵਾ ਸੀ। ਉਹਨੇ ਮੇਰੇ ਆਖ ਦੁੱਖ ਰੋਇਆ ਕਿ ਘਰ ਦੇ ਵਿੱਚ ਤਾਂ ਕੋਈ ਖਾਣ ਪੀਣ ਦਾ ਵੀ ਚੰਗਾ ਪ੍ਰਬੰਧ ਨਹੀਂ ਹੈ, ਕਈ ਵਾਰੀ ਤਾਂ ਖਾਕਾ ਕੱਟਣਾ ਪੈਂਦਾ ਹੈ, ਦੂਸਰੇ ਦਿਨ ਹੀ ਮਸਾਂ ਥੋੜਾ ਬਹੁਤ ਰੁੱਖਾ ਮਿੱਠਾ ਪ੍ਰਸ਼ਾਦਾ ਹਿਲਦਾ ਹੈ। ਵਿਧੀ ਚੰਦ ਸੁਣਿਆ ਤੂੰ ਬੜਾ ਪਰਉਪਕਾਰੀ ਹੈ, ਗਰੀਬਾਂ ਤੇ ਰਹਿਮ ਕਰਨ ਵਾਲਾ ਹੈ, ਮੇਰੀ ਜਿਹੜੀ ਲੜਕੀ ਬਲਯੋਗ ਹੈ, ਇਹ ਵੀ ਤੂੰ ਕੁਝ ਮਾਇਆ ਦਾ ਬੰਦੋਬਸਤ ਕਰਦੇ ਨੇ ਤੇ ਮੈਂ ਲੜਕੀ ਨੂੰ ਆਪਣੇ ਬਾਹਰੋਂ ਉਠਾ ਦੇਵਾਂ। ਹੇ ਮਾਤਾ ਨਾਨਕੀ ਜੀ, ਮੈਂ ਉਸ ਗਰੀਬਣੀ ਦੀ ਬੇਨਤੀ ਸੁਣ ਕੇ ਉਹਨੂੰ ਤਰਵਾਸ ਦਿੱਤਾ ਤੇ ਆਖਿਆ ਵੀ ਹੈ ਮਾਤਾ ਕਿੰਨੀ ਕਮਾਇਆ ਨਾਲ ਤੇਰਾ ਇਹ ਕਾਰਜ ਹੋ ਜਾਏਗਾ। ਉਸਨੇ ਅੱਗੇ ਮੈਨੂੰ ਆਖ ਦਿੱਤਾ ਵੀ ਜੇ 500 ਰੁਪਈਆ ਮੈਨੂੰ ਮਿਲ ਜਾਏ ਫਿਰ ਮੈਂ ਬੜੇ ਖੁੱਲ ਦਿਲੀ ਨਾਲ ਇਹ ਸਾਰਾ ਕਾਰਜ ਕਰਾ ਲਵਾਂਗੀ। ਮੈਂ ਤੇਰ ਦਿੱਤਾ ਵੀ 5 ਦਿਨਾਂ ਤੋਂ ਬਾਅਦ ਆ ਜਾਈ, ਇਹ ਰੁਪਈਏ ਤੈਨੂੰ ਮੇਰੇ ਪਾਸੋਂ ਮਿਲ ਜਾਣਗੇ। ਉਹ ਮਾਤਾ ਜੀ ਉਹ ਪ੍ਰਸੰਨ ਹੋ ਕੇ ਚਲੀ ਗਈ ਤੇ ਮੈਂ ਪ੍ਰਬੰਧ ਕਰਨ ਵਾਸਤੇ ਚੱਲਿਆ। ਰਸਤੇ ਵਿੱਚ ਹੀ ਜਾਂਦਿਆਂ ਜਾਂਦਿਆਂ ਪਤਾ ਚੱਲਿਆ ਜਹਾਂਗੀਰ ਜਿਹੜਾ ਪਾਤਸ਼ਾਹ ਹੈ ਉਹ ਆਪਣੀਆਂ ਬੇਗਮਾਂ ਸਹਿਤ ਉਹ ਜਾ ਰਿਹਾ ਹੈ। ਮੈਂ ਬਹੁਤ ਪ੍ਰਸੰਨ ਹੋਇਆ, ਪਿੱਛਾ ਕੀਤਾ, ਬੜੇ ਪਹਿਰੇਦਾਰ ਸੀ ਹੋਰ ਹਰ ਪਾਸੇ ਸਾਵਧਾਨੀ ਸੀ। ਅਖੀਰੇ ਫਿਰ ਮੈਂ ਰਾਤ ਦੇ ਸਮੇਂ ਜਾ ਕੇ ਦਾਖਾ ਲਾਇਆ, ਉਹ ਸਾਰੀਆਂ ਥੈਲੀਆਂ ਥੂਲੀਆਂ ਜਾਂ ਹੋਰ ਗਹਿਣੇ ਗੱਟੇ ਜੇ ਖੋਲ ਕੇ ਖਿਲਾਰ ਦਿੱਤੇ ਤੇ 500 ਰੁਪਈਆ ਲੈ ਕੇ ਮੈਂ ਚੱਲਦਾ ਬਣਿਆ, ਲਿਆ ਕੇ ਬ੍ਰਾਹਮਣੀ ਨੂੰ ਦੇ ਦਿੱਤਾ। ਜਦੋਂ ਬਾਅਦ ਵਿੱਚ ਸਾਰਿਆਂ ਨੂੰ ਪਤਾ ਲੱਗਿਆ, ਉਹਨਾਂ ਨੇ ਇਲਾਕੇ ਦੇ ਸਾਰੇ ਜਿੰਨੇ ਚੋਰੀ ਦਾ ਧੰਦਾ ਕਰਨ ਵਾਲੇ ਫੜ ਲਏ, ਮਾਰੇ ਕੁੱਟੇ। ਜਿਹੜੇ ਪਿੰਡਾਂ ਦੇ ਲੋਕ ਛਡਾਉਣ ਵਾਲੇ ਉਹਨਾਂ ਨੂੰ ਕਹਿੰਦੇ ਵੀ ਜਿਹਨੇ ਆ ਕੁਝ ਕਰਿਆ ਕਾਰਾ ਉਹ ਸਾਡੇ ਸਾਹਮਣੇ ਕਰੋ, ਨਹੀਂ ਤਾਂ ਸਭ ਨੂੰ ਖਤਮ ਕਰਾਂਗੇ। ਫਿਰ ਮੇਰੇ ਕੋਲ ਆਏ ਲੋਕ, ਮੈਂ ਜਾ ਕੇ ਪਾਤਸ਼ਾਹ ਨੂੰ ਸਿੱਧਾ ਕਹਿਤਾ ਵੀ ਚੋਰ ਤਾਂ ਮੈਂ ਹਾਂ, ਇਹਨਾਂ ਨੂੰ ਵਿਚਾਰਿਆਂ ਨੂੰ ਕਿਉਂ ਗਰੀਬਾਂ ਨੂੰ ਮਾਰਦਾ ਕੁੱਟਦਾ ਹਾਂ। ਕਹਿਣ ਲੱਗੇ ਇਸ ਤਰ੍ਹਾਂ ਤਾਂ ਅੱਜ ਤੱਕ ਕੋਈ ਚੋਰੀ ਕਰਦਾ ਮਨੁੱਖ ਇੱਕ ਧੰਦਾ ਕਰਨ ਵਾਲਾ ਮੰਨਦਾ ਨਹੀਂ ਹੁੰਦਾ, ਭਾਵੇਂ ਕੁੱਟੀਏ ਮਾਰੀਏ ਤਾਂ ਕਹੂਗੀ ਸਾਡੇ ਤਾਂ ਦਾਦੇ ਫੜਦਾਦੇ ਨਹੀਂ ਇਹ ਕੰਮ ਕੀਤਾ, ਮੈਂ ਤਾਂ ਕਰਨਾ ਹੀ ਕੀ ਹੈ, ਤੇ ਤੂੰ ਸਾਹਮਣੇ ਮੰਨੀ ਜਾਂਦਾ ਵੀ ਮੈਂ ਕਰਿਆ ਹੈ। ਕਹਿਣ ਲੱਗਿਆ ਮੈਂ ਗੁਰੂ ਅਰਜਨ ਦੇਵ ਮਹਾਰਾਜ ਦਾ ਸਿੱਖ ਹਾਂ, ਪਹਿਲਾਂ ਇਹ ਬਹੁਤ ਇਹੋ ਜਿਹਾ ਕੰਮ ਕਰਦਾ ਸੀ, ਪਰ ਕਰਦਾ ਸੀ ਪਰਉਪਕਾਰ ਵਾਸਤੇ ਦੂਜਿਆਂ ਲਈ। ਇਸ ਕਰਕੇ ਜਦੋਂ ਮੈਂ ਭਾਈ ਅਦਰੀ ਰਾਹੀਂ ਗੁਰੂ ਮਹਾਰਾਜ ਦੀ ਚਰਨ ਛਰਨ ਲਿਆ, ਉਹਨਾਂ ਨੇ ਕਿਹਾ ਵੀ ਵਿਧੀ ਚੰਦ ਇਹ ਧੰਦਾ ਨਹੀਂ ਕਰਨਾ ਹੈ। ਮੈਂ ਬੇਨਤੀ ਕਰਦੇ ਸੀ ਮਹਾਰਾਜ ਇਹ ਬੜਾ ਸੁਭਾਅ ਜਿਹਾ ਗਲਤ ਪਿਆ ਹੈ, ਵਿਵਹਾਰ ਨਹੀਂ ਪੈ ਗਈ, ਬਾਤ ਚ ਪੈ ਗਈ ਹੈ, ਹੌਲੀ ਹੌਲੀ ਤਾਂ ਛੱਡ ਦਿਆਂਗਾ, ਇਕਦਮ ਬੜਾ ਔਖਾ ਹੈ। ਫਿਰ ਮਹਾਰਾਜ ਨੇ ਕਿਹਾ ਵੀ ਆਪਣੇ ਲਈ ਨਹੀਂ, ਕਿਸੇ ਦੂਸਰੇ ਦਾ ਭਲਾ ਕਰਨ ਵਾਸਤੇ ਜਿੱਥੇ ਬਹੁਤਾ ਧਨ ਪਦਾਰਥ ਹੋਵੇ ਉੱਥੇ ਤੂੰ ਚੁੱਕ ਚੁਕਾ ਕੇ ਗਰੀਬ ਨੂੰ ਦੇ ਦਿਆ ਕਰ, ਚਲੋ ਤੇਰਾ ਵੀ ਸੁਭਾਅ ਪੂਰਾ ਹੋ ਜਾਏ, ਦੂਜਿਆਂ ਤੇ ਪਰਉਪਕਾਰ ਹੋ ਜਾਏਗਾ। ਇਸ ਤਰ੍ਹਾਂ ਉਹਨਾਂ ਨੇ ਛੋਟ ਦੇ ਦਿੱਤੀ ਸੀ। ਉਸ ਅਨੁਸਾਰ ਮੈਨੂੰ ਜਦੋਂ ਇਹ ਤੂੰ ਅੰਦਰੋਂ ਉੱਠਦੀ ਹੈ ਨਾ, ਤੇ ਫੇਰ ਮੈਂ ਐਸਾ ਕਰ ਕਰਾਨਾ। ਇੱਕ ਬ੍ਰਾਹਮਣੀ ਸੀ, ਉਹਨੇ ਆ ਕੇ ਦੁੱਖ ਰੋਇਆ ਸੀ, ਲੜਕੀ ਉਹਦੇ ਵਿਆਹਣ ਯੋਗ ਸੀ, ਉਹਨੇ 500 ਰੁਪਇਆ ਮੈਨੂੰ ਕਹਿ ਦਿੱਤਾ। ਇਸ ਕਰਕੇ ਪਾਤਸ਼ਾਹ ਇਹ 500 ਰੁਪਇਆ ਮੈਂ ਲੈ ਗਿਆ, ਬਾਕੀ ਤਾਂ ਮੈਨੂੰ ਲਾਲਚ ਕੋਈ ਨਹੀਂ ਸੀ। ਮਹਾਰਾਜ ਦਾ ਨਾਂ ਸੁਣ ਕੇ ਉਹਨੇ ਵੀ ਸੀਸ ਨਵਾ ਦਿੱਤਾ, ਬਾਕੀ ਸੁਣ ਲਿਆ ਵੀ ਇਹ ਕੋਈ ਆਪਣੇ ਲਈ ਤਾਂ ਨਹੀਂ ਐਸਾ ਕਰਿਆ ਨਹੀਂ, ਜੇ ਆਪਣੇ ਲਈ ਐਸਾ ਕਰਨਾ ਕਰਾਉਣਾ ਹੁੰਦਾ ਤਾਂ ਫਿਰ ਖੁੱਲੇ ਮਾਇਆ ਜਿੰਨੀ ਮਰਜ਼ੀ ਲਿਜਾ ਸਕਦਾ ਸੀ। ਇਸ ਕਰਕੇ ਮਾਤਾ ਜੀ ਫਿਰ ਮੈਨੂੰ ਉਹਨਾਂ ਨੇ ਸਤਿਕਾਰ ਨਾਲ ਛੱਡਦਾ ਕੁਝ ਨਹੀਂ ਆਖਿਆ ਸੀ। ਫਿਰ ਮਾਤਾ ਨਾਨਕੀ ਜੀ ਨੇ ਕਿਹਾ ਵੀ ਜੇ ਤੂੰ ਬੇਗਮਾਂ ਦੇ ਜਿੰਨੇ ਉਹਨਾਂ ਦੇ ਪਹਿਨਣ ਵਾਲੇ ਹੈ ਨਾ ਗਹਿਣੇ ਗੁਣੇ ਲਿਆ ਕੇ, ਕਾਸ਼ ਕਰਕੇ ਜਿਹੜੀ ਵੱਡੀ ਬੇਗਮ ਉਹਦੇ ਲਿਆ ਕੇ ਦੇਵੇ ਨਾ, ਫਿਰ ਮੈਂ ਮੰਨਾਂਗੀ ਵੀ ਤੂੰ ਐਸਾ ਹੈ। ਵਿਧੀ ਚੰਦ ਨੇ ਕਿਹਾ ਮਾਤਾ ਜੀ ਇਹ ਕਿਹੜੀ ਗੱਲ ਹੈ, ਤੁਹਾਡੀ ਕਿਰਪਾ ਚਾਹੀਦੀ ਹੈ, ਇਹ ਵੀ ਲੈ ਆਵਾਂਗਾ। ਅਗਲੇ ਦਿਨ ਹੀ ਚੱਲ ਪਿਆ ਲਾਹੌਰ ਨੂੰ, ਤੇ ਰਸਤੇ ਵਿੱਚ ਹੀ ਪਤਾ ਚੱਲਿਆ ਵੀ ਜਿਹੜੀ ਬੇਗਮ ਹੈ ਉਹ ਪਾਤਸ਼ਾਹ ਤੋਂ ਬਗੈਰ ਇਧਰ ਪਹਾੜਾਂ ਦੀਆਂ ਧਾਰਾਂ ਵੱਲ ਨੂੰ ਦੂਣ ਵੱਲ ਨੂੰ ਜਾ ਰਹੀ ਹੈ। ਹੁਣ ਚੰਬੇ ਰਿਆਸਤ ਦੀ ਜਿਹੜੀ ਦੂਣ ਹੈ ਪੁੱਤਨ ਉੱਥੇ ਉਹ ਆ ਰਹੇ ਬਹੁਤ ਚੱਲਿਆ ਗਿਆ ਉੱਥੇ, ਰਾਤ ਨੂੰ ਪਹਿਰੇ ਪੂਰੇ ਲੱਗੇ ਰਹੇ। ਜਦੋਂ ਕਿਤੇ ਸਵੇਰੇ ਵੀ ਦਿਨ ਚੜ੍ਹਦੇ ਨਾਲ ਬਹੁਤ ਹੀ ਤਵਸ਼ ਹੋਏਗੀ, ਆਪਾਂ ਸਵਖਤ ਚੱਲੀਏ, ਰਸਤਾ ਤੈਅ ਛੇਤੀ ਹੋ ਗਿਆ ਠੰਡੇ ਠੰਡੇ। ਜਦੋਂ 4 ਵਜੇ ਚੱਲਣ ਲੱਗੇ ਤੇ ਉਹ ਜਿਹੜਾ ਪਿੱਛੇ ਆ ਰਿਹਾ ਸੀ ਹਥਨੀ ਦੇ, ਉਹ ਕਿਤੇ ਪਿਸ਼ਾਬਾਦਕ ਦੀ ਕਿਰਿਆ ਕਰਨ ਲੱਗਾ। ਵਿਧੀ ਚੰਦ ਨੇ ਦਾਲ ਲਾਇਆ, ਝੱਟੀ ਉਹ ਜਿਹੜਾ ਬੇਗਮ ਦੇ ਅੰਬਾਰੀ ਵਿਚ ਬੈਠ ਕੇ ਵਿਚਾਰੇ ਜੇ ਪੱਟਾਂ ਦੇ ਵੱਡਾ ਸਾਰਾ ਗਹਿਣਿਆਂ ਦਾ ਡੱਬਾ ਜਿਹਾ ਰੱਖਿਆ ਹੋਇਆ ਸੀ, ਤੇ ਪਿਛਲੇ ਤਰਫ ਦੀ ਹੋ ਕੇ ਚੜ੍ਹ ਕੇ ਤੇ ਉਹ ਹੱਥ ਮਾਰਿਆ, ਡੱਬਾ ਜਾ ਖਿੱਚ ਕੇ ਚੱਲਦਾ ਬਣਿਆ, ਲਿਆ ਕੇ ਮਾਤਾ ਨਾਨਕੀ ਜੀ ਅੱਗੇ ਰੱਖਦਾ, ਕਹਿੰਦੇ ਲਓ ਜੀ ਤੁਸੀਂ ਕਿਰਪਾ ਕਰਤੀ, ਛੇਤੀ ਕੰਮ ਬਣਾ ਤਾ। ਉਹ ਗਹਿਣੇ ਗੱਟੇ ਜੇ ਲਿਆ ਕੇ ਜਿਵੇਂ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਮਾਤਾ ਜੀ ਨੇ ਦਿਖਾਏ, ਤੇ ਇਸ ਤਰ੍ਹਾਂ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਵੀ ਕਿਹਾ ਵੀ ਐਸਾ ਹੀ ਹੈ, ਇਹ ਐਸਾ ਹੀ ਦਾਕਾ ਕਰਦਾ, ਕਿਸੇ ਨੂੰ ਨੀ ਪਤਾ ਚੱਲਣ ਦਿੰਦਾ ਹੈ। ਵਿਧੀ ਚੰਦ ਤੋਂ ਜਿਵੇਂ ਹੋਰ ਇਹਨੇ ਪਰਉਪਕਾਰ ਕੀਤੇ, ਇਸ ਢੰਗ ਨਾਲ ਉਹ ਮਾਤਾ ਨੇ ਤੇ ਸਤਿਗੁਰਾਂ ਨੇ ਪੁੱਛਿਆ, ਹੋਰ ਵੀ ਵਿਧੀ ਚੰਦ ਨੇ ਦੱਸੇ। ਉਹ ਕੁਝ ਜਿਹੜਾ ਪ੍ਰਸੰਗ ਹੈ ਵਿਧੀ ਚੰਦ ਦੇ ਪਰਉਪਕਾਰਾਂ ਅੱਜ ਵੀ ਆ ਰਿਹਾ ਹੈ, ਕੁਝ ਕੁ ਆਪਾਂ 2 ਦਿਨਾਂ ਵਿਚ ਪਹਿਲਾਂ ਸੁਣ ਲਿਆ ਹੈ, ਉਹ ਜਿਵੇਂ ਵੀ ਆਉਂਦਾ ਸੀ ਸੁਣੀਏ ਜੀ।
ਜਬ ਸਤਿਗੁਰ ਮੰਦਰ ਗਏ,
ਜਿਸ ਵੇਲੇ ਸਤਿਗੁਰੂ ਹਰਗੋਬਿੰਦ ਸਾਹਿਬ ਜੀ ਉਹ ਮਹਿਲਾਂ ਵਿਚ ਗਏ, ਮਕਾਨ ਵਿਚ ਗਏ ਹਨ,
ਸੁਠ ਪਾਲੰਗ ਸੁਹਾਏ,
ਸੋਹਣੇ ਪਣਗ ਪ੍ਰਾਪ ਜੀ ਬੈਠ ਕੇ ਸਜ ਗਏ, ਸੋਭਨੀਕ ਹੋ ਗਏ,
ਸਕਲ ਬਿਭੂਖਨ ਨਾਨਕੀ।
ਉਸ ਵੇਲੇ ਜੋ ਗੁਰੂ ਕੇ ਮਹਿਲ ਗੁਰੂ ਕੀ ਪਤਨੀ ਨਾਨਕੀ ਜੀ ਹੈ,
ਤਬ ਆਨ ਦਿਖਾਏ।
ਜਿਹੜੇ ਵਿਧੀ ਚੰਦ ਬੇਗਮ ਦੇ ਜਿੰਨੇ ਗਹਿਣੇ ਲੈ ਕੇ ਆਇਆ ਸੀ ਉਹ ਸਾਰੇ ਹੀ ਦਿਖਾਏ ਸਤਿਗੁਰਾਂ ਨੂੰ।
ਸਿੱਖ ਮਥਾਨ ਤੇ ਆਨ ਕਰ।
ਹਾਂ, ਮਾਤਾ ਨੇ ਕਿਹਾ ਵੀ ਬਹੁਤ ਹੀ ਔਖੇ ਜੇ ਥਾਂ ਤੋਂ ਲਿਆ ਕੇ
ਇਹ ਅਰਪਣ
ਕੀਨੇ ਵਿਧੀ ਚੰਨ ਲਿਆ ਕੇ ਮੇਰੇ ਅੱਗੇ ਭੇਟਾ ਕੀਤੇ ਨੇ।
ਬੁੱਧ ਬਲ ਮੈਂ ਆਤ ਚਾਤੁਰ ਹੈ।
ਗੁਰੂ ਹਰਗੋਬਿੰਦ ਸਾਹਿਬ ਵਿਧੀ ਚੰਨ ਜਿਹੜਾ ਸਿੱਖ ਹੈ ਬੁੱਧੀ ਬਲ ਕਰਕੇ ਬੜਾ ਸਿਆਣਾ ਚਤੁਰ ਹੈ।
ਸਮ ਆਪਰ ਨਚੀਨੇ
ਮੈਂ ਜਾਣਦੀ ਆ ਵੀ ਇਹਦੇ ਸਮਾਨਤਾ ਹੋਰ ਕੋਈ ਹੈ ਨੀ, ਐਸਾ ਕਲਵੰਤ ਸਿਆਣਾ।
ਸੁਨ ਕਰ ਸ੍ਰੀ ਸਤਿਗੁਰ ਕਹੇ।
ਆਪਣੀ ਪਤਨੀ ਨਾਨਕੀ ਜੀ ਤੋਂ ਸੁਣ ਕੇ ਸਤਿਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੇ ਵੀ ਐਸੇ ਕਿਹਾ।
ਇਸ ਕਰਮ ਵਿਸਾਲੇ
ਇਹ ਪਤਨੀ ਇਹ ਵਿਧੀ ਚੰਦ ਕਰਮ ਹੀ ਐਸੇ ਜਿਹੜੇ ਕੰਮ ਹੀ ਬੜੇ ਪਰਪਕਾਰ ਦੇ ਮਹਾਨ ਹੀ ਮਹਾਨ ਹੈ।
ਲਿਆਵਨ ਅਚਰਜ ਕਰਿਓ।
ਦੇਖੋ ਸ਼ਾਹੀ ਕਿਲੇ ਵਿਚੋਂ ਲਾਹੌਰ ਵਿਚ ਜਾ ਕੇ ਦੋ ਜਿਹੜੇ ਘੋੜੇ ਲਿਆ ਕੇ ਨੇ ਚਰਜੀ ਕਰਤੀ, ਹੈਰਾਨੀ ਹੀ ਗੱਲ ਕਰ ਦਿੱਤੀ।
ਵਿਚ ਮਾਨਵ ਜਾਲੇ
ਕਿਲੇ ਦੇ ਅੰਦਰ ਬਾਹਰ ਕਿੰਨੇ ਪਹਿਰੇਦਾਰ ਮਨੁੱਖ ਸਨ, ਸਾਰਿਆਂ ਨੂੰ ਬੁੱਧੂ ਬਣਾ ਕੇ ਆ ਗਿਆ।
ਨਹਿ ਆਵਤ ਕਹਿਬੇ ਬਿਖੈ।
ਕਹਿੰਦੇ ਇਹਦੀ ਜਿਹੜੀ ਮਹਿਮਾ ਵਡਿਆਈ ਉਹ ਕਹਿਣ ਵਿਚ ਨਹੀਂ ਆਉਂਦੀ ਹੈ।
ਕਿਆ ਕਹਿ ਸੁਣਾਈ।
ਇਸ ਕਰਕੇ ਵਿਧੀ ਚੰਦ ਵਿਚ ਕੀ ਸੰਬੰਧ ਵਿਚ ਕੀ ਬਣਾ ਸਵਾਰ ਕੇ ਆਖੀਏ ਕਹੀਏ।
ਇਤਿਆਦਿਕ ਬਹੁ ਭਾਂਤ ਕੀ
ਸਵਾਲ ਬਹੁਤ ਰਾਂਦੀ
ਕਰ ਦਾਸ ਵਡਾਈ।
ਵਿਧੀ ਚੰਦ ਆਪਣੇ ਸੇਵਕ ਦੀ ਗੁਰੂ ਹਰਗੋਬਿੰਦ ਸਾਹਿਬ ਨੇ ਆਪ ਵਡਿਆਈ ਮਹਿਮਾ ਕੀਤੀ ਹੈ।
ਦੇਖ ਵਿਭੂਖਨ ਨਾਨਕੀ।
ਉਸ ਵੇਲੇ ਜਿੰਨੇ ਗਹਿਣੇ ਗੱਟੇ ਉਹਨਾਂ ਨੂੰ ਦੇਖ ਕੇ ਮਾਤਾ ਨਾਨਕੀ ਜੀ ਨੇ
ਨਹਿ ਪਹਿਰਨ ਚਾਹੇ।
ਇਹ ਚੋਰੀ ਦਾ ਮਾਲ ਹੈ, ਬਾਕੀ ਉਹ ਬੇਗਮ ਨੇ ਪਹਿਨੇ ਪੁਨੇ ਜੇ ਮੁਸਲੀ ਨੇ, ਇਸ ਕਰਕੇ ਉਹ ਕਹਿੰਦੇ ਗ੍ਰਹਿਣ ਨੀ ਕੀਤੇ ਹਨ।
ਆਪਣੇ ਉਚਿਤ ਨਚੀਨ ਕੈ।
ਵੀ ਮੈਂ ਗੁਰੂ ਘਰ ਦੇ ਮਹਿਲ ਹਾਂ, ਵੀ ਮੇਰੇ ਪਹਿਨਣ ਤਾਈ ਯੋਗ ਨਹੀਂ ਐਸਾ ਕੁਝ।
ਕਹਿ ਭਰਤਾ ਪਾਹੇ।
ਇਸ ਕਰਕੇ ਆਪਣੇ ਪਤੀ ਸਤਿਗੁਰਾਂ ਦੇ ਪਾਸ ਕਿਹਾ ਹੈ।
ਪੈਂਦੇ ਖਾਂ ਕੀ ਭਾਰ ਜਾ।
ਮਾਰਾ ਮੇਰਾ ਤਾਂ ਜੀ ਕਰਦਾ ਵੀ ਇਹ ਜਿਹੜੇ ਗਹਿਣੇ ਜੇ ਵਿਧੀ ਚੰਦ ਲੈ ਕੇ ਆ ਜਿਹੜੀ ਪੈਂਦੇ ਖਾਂ ਦੇ ਘਰ ਵਾਲੀ ਹੈ।
ਕਹਿ ਨਿਕਟ ਬੁਲਾਈ।
ਉਹਨੂੰ ਕਹਿ ਕੇ ਕਿਸੇ ਸੇਵਕ ਨੂੰ ਕੋਲ ਬੁਲਾ ਲਿਆ, ਸਤਿਗੁਰੂ ਦੀ ਸਲਾਹ ਲੈ।
ਬਹੁ ਮੁੱਲੇ ਤਤ ਛਿੰਨ ਦੀਏ।
ਬੜੇ ਮੁੱਲ ਦੇ ਜਿਹੜੇ ਗਹਿਣੇ ਗੱਟੇ ਜੇ ਸੀ ਉਹ ਪੈਂਦੇ ਖਾਂ ਦੇ ਘਰ ਵਾਲੀ ਨੂੰ ਦੇ ਦਿੱਤੇ।
ਲੈ ਕਰ ਹਰ ਖਾਈ।
ਆਓ ਲੈ ਕੇ ਬਹੁਤ ਹੀ ਪ੍ਰਸੰਨ ਖੁਸ਼ ਹੋ ਗਈ।
ਉਨ ਬਾਬਕ ਕੀ ਨਾਰੇ ਕੋ।
ਉਸ ਤੋਂ ਬਾਅਦ ਜਿਹੜਾ ਰਬਾਬੀ ਸੀ ਨਾ, ਕੀਰਤਨੀਆਂ ਕੀਰਤਨ ਕਰਨ ਵਾਲਾ ਸੀ, ਉਹਦੇ ਘਰ ਵਾਲੀ ਦੇ ਤਾਈ
ਬਖਸ਼ੇ ਤਤ ਕਾਲਾ।
ਕਹਿੰਦੇ ਉਹ ਦੇ ਦਿੱਤੇ ਆ, ਬਖਸ਼ ਦਿੱਤੇ ਬੜੀ ਛੇਤੀ ਹੀ।
ਜਬਰ ਜਵਾਹਰ ਜਰੇ ਜਿੰਨਾ।
ਜਿੰਨਾ ਗਹਿਣਿਆਂ ਡਾਢੇ ਜਵਾਹਰ ਆਦਿਕ ਜਰਤ ਕੀਤੇ ਹੋਏ ਸਨ।
ਬਾਰ ਦਿਪ ਹੈ ਉਜਾਲਾ।
ਸੇਠ ਕਹਿੰਦੇ ਉਹਨਾਂ ਦਾ ਪ੍ਰਕਾਸ਼, ਕਹਿੰਦੇ ਪ੍ਰਕਾਸ਼ ਆ ਬੜੇ ਉੱਚੇ ਚਮਕਦੇ ਦਮਕਦੇ ਸਨ।
ਲੇ ਕਰ ਸੁਜਸ ਬਖਾਨਤੀ।
ਬਾਵਕ ਰਾਗੀ ਦੇ ਘਰ ਵਾਲੀ ਇਹ ਗਹਿਣੇ ਜੇ ਲੈ ਕੇ ਗੁਰੂ ਕੀ ਮਾਤਾ ਦਾ ਬੜਾ ਜਸ ਕਹਿੰਦੀ ਹੈ।
ਔਰ ਮੋਦ ਉਪਾਏ।
ਇਹਦੇ ਵਿਚ ਬੜੀਆਂ ਖੁਸ਼ੀਆਂ ਪੈਦਾ ਕਰ ਲਈ ਹੈ।
ਲੱਖ ਕੀਮਤ ਜਿਨ੍ਹਾਂ ਕੀ।
ਇਨ੍ਹਾਂ ਗਹਿਣਿਆਂ ਦੀ ਲੱਖਾਂ ਰੁਪਈਏ ਕੀਮਤ ਹੈ।
ਨਿਜ ਤਨ ਪਹਿਰਾਏ।
ਉਹ ਕਹਿੰਦੇ ਮਾਤਾ ਨਾਨਕੀ ਜੀ ਤੋਂ ਲੈ ਕੇ ਰਬਾਬੀ ਦੇ ਘਰ ਵਾਲੇ, ਕੀਰਤਨੀਆਂ ਦੇ ਘਰ ਵਾਲੀ ਨੇ ਪਹਿਨ ਲਏ ਪਾ ਲਏ।
ਇਸ ਪ੍ਰਕਾਰ ਕਰਤਾਰਪੁਰ।
ਕਵੀ ਜੀ ਕਹਿੰਦੇ ਇਸ ਤਰ੍ਹਾਂ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਸ੍ਰੀ ਕਰਤਾਰਪੁਰ ਸਾਹਿਬ ਵਿਖੇ
ਕੇਤਕ ਦਿਨ ਟਾ ਸਾਰੇ
ਕੁਝ ਕਦਨ ਕਹਿੰਦੇ ਲੰਘਾਏ ਹਨ
ਸੁਣ ਸੁਣ ਆਵੇ ਸੰਗਤਾਂ
ਦੂਰੋਂ ਦੂਰੋਂ ਸੰਗਤਾਂ ਸੁਣ ਸੁਣ ਕੇ ਆਉਂਦੀਆਂ ਹਨ
ਚਹੁ ਦਿਸ਼ਨ ਨਿਹਾਰੇ
ਚਾਰੇ ਤਰਫਾਂ ਤੋਂ ਆ ਕੇ ਦਰਸ਼ਨ ਕਰਦੀਆਂ ਨੇ
ਮਨੋ ਕਾਮਨਾ ਪਾਏ ਕਰ
ਜਿਹੜੀਆਂ ਤਰ੍ਹਾਂ ਤਰ੍ਹਾਂ ਦੀਆਂ ਕਾਮਨਾ ਉਹਨਾਂ ਨੂੰ ਪਾ ਕੇ
ਗਨ ਭੇਟ ਚੜਾਵੇ
ਸੰਗਤਾਂ ਬੜੀਆਂ ਸਮੂਹ ਭੇਟਾਂ ਚੜਾਉਂਦੀਆਂ ਨੇ
ਦੇਸ਼ ਵਿਦੇਸ਼ਨ ਸਿੱਖ ਬਹੁ
ਗੁਰੂ ਹਰਗੋਬਿੰਦ ਸਾਹਿਬ ਜੀ ਦੇ ਦੇਸ਼ਾਂ ਅਤੇ ਪ੍ਰਦੇਸ਼ਾਂ ਵਿਚ ਬੜੇ ਸਿੱਖ ਸੇਵਕ ਹੈ
ਪੁਰਬਨ ਦਰਸਾਵੇ ਪੁਰਬਨ ਦਰਸਾਵੇ
ਜਦੋਂ ਕੋਈ ਗੁਰਪੁਰਬ ਦਾ ਦਿਨ ਹੁੰਦਾ ਹੈ ਜਾਂ ਪੁਰਬ ਮੱਸਿਆ ਪੁੰਨਿਆ ਸੰਗਰਾਂਦ ਦੇ ਦਿਹਾੜੇ ਇਨ੍ਹਾਂ ਨੂੰ ਵੀ ਪੁਰਬ ਕਿਹਾ ਜਾਂਦਾ ਉਦੋਂ ਦਰਸ਼ਨ ਕਰਦੀਆਂ ਸੰਗਤਾਂ
ਸਭ ਦੇਸ਼ ਵਿਖੇ ਮਸੰਦ ਗਨ
ਗੁਰੂ ਕੇ ਸਮੂਹ ਜਿਹੜੇ ਮਸੰਦ ਹੈ ਸਾਰੇ ਤਰਫੀ ਹਨ
ਆਨਹ ਗੁਰਕਾਰ
ਗੁਰੂ ਘਰ ਦੀ ਜਿਹੜੇ ਦਸਵੇਂ ਦਸਾਂ ਦੀ ਮਾਇਆ ਕਾਰ ਭੇਟਾ ਉਹ ਇਕੱਠੀ ਕਰਕੇ ਸੰਗਤ ਸਿੱਖਾਂ ਦੇ ਘਰੋਂ ਲੈ ਆਉਂਦੇ ਹਨ
ਲੱਖ ਧਨ ਕੋ ਅਰਪ ਤੇ
ਲੱਖਾਂ ਦੀ ਗਿਣਤੀ ਵਿਚ ਲਿਆ ਕੇ ਗੁਰੂ ਕੀ ਮਾਇਆ ਦਸਵੇਂ ਦਸਾਂ ਦਾ ਧਨ ਮਸੰਦ ਭੇਟਾ ਕਰਦੇ ਸਤਿਗੁਰੂ ਅੱਗੇ
ਸਤਿਗੁਰ ਦਰਬਾਰ
ਸਤਿਗੁਰੂ ਦਾ ਦਰਬਾਰ ਲੱਗਦਾ ਦੀਵਾਨ ਸਜਦਾ ਹੈ
ਤਿਮ ਹੀ ਖਰਚ ਵਿਸਾਲ ਹੈ
ਲੱਖਾਂ ਰੁਪਇਆ ਆਉਂਦਾ ਉਵੇਂ ਖਰਚ ਵੀ ਬਹੁਤ ਤਕੜਾ ਹੈ
ਗੁਰ ਦੇ ਚਲਾਵੇ
ਇੱਕ ਤਾਂ ਗੁਰੂ ਹਰਗੋਬਿੰਦ ਸਾਹਿਬ ਜਿਹੜਾ ਲੰਗਰ ਖੁੱਲਾ ਡੁੱਲਾ ਚਲਾਉਂਦੇ
ਸੁਭ ਟਨ ਕੋ ਦੇ ਚਾਕਰੀ
ਬਾਕੀ ਜਿਹੜੇ ਸੂਰ ਵੀ ਰੱਖੇ ਉਹਨਾਂ ਨੂੰ ਤਨਖਾਹ ਵੀ ਦਿੰਦੇ ਹਨ
ਸਿਰ ਪਾਓ ਦਿਵਾਵੇ
ਗੁਰੂ ਘਰ ਦੇ ਕੋਈ ਸਿੱਖ ਸੇਵਕ ਆਉਂਦੇ ਉਹਨਾਂ ਨੂੰ ਕਹਿ ਕਹਿ ਕੇ ਅਰਦਾਸ ਇਹ ਸਿੱਖ ਰਾਹੀਂ ਸਿਰੋ ਪਾਉ ਦਿਵਾਉਂਦੇ
ਦੋਹਰਾ ਇਸ ਬਿਦ ਗੁਰ ਘਰ ਕੇ ਖਰਚ
ਕਹਿੰਦੇ ਇਸ ਤਰ੍ਹਾਂ ਗੁਰੂ ਘਰ ਦੇ ਬੜੇ ਬਹੁਤ ਖਰਚ ਹਨ ਤੇ ਆਮਦਨ ਵੀ ਬਹੁਤ ਹੈ
ਨਿਤ ਪ੍ਰਾਤ ਹੋਤ ਵਿਸਾਲ
ਕਹਿੰਦੇ ਜਿਵੇਂ ਮਾਇਆ ਆਉਂਦੀ ਉਵੇਂ ਹਮੇਸ਼ਾ ਬਹੁਤਾ ਨਾਲੋ ਨਾਲ ਖਰਚ ਵੀ ਹੁੰਦਾ ਜਾਂਦਾ ਵਰਤਿਆ ਵੀ ਜਾਂਦਾ ਧਨ
ਤਿਮ ਹੀ ਆਵਤ ਦਰਬ ਬਹੁ
ਕਹਿੰਦੇ ਮਾਇਆ ਵੀ ਬਹੁਤ ਆਉਂਦੀ ਹੈ
ਰਹਿ ਗੁਰੂ ਕਿਰਪਾਲ
ਸਭ ਦੀਆਂ ਕਾਮਨਾ ਸਤਿਗੁਰੂ ਪੂਰੀਆਂ ਕਰਦੇ
ਦੋਹਰਾ ਸਹਿਜ ਸੁਭਾ ਇਕ ਸਤਿਗੁਰੂ
ਇਕ ਦਿਨ ਦੀ ਗੱਲ ਹੈ ਸੁਤੇ ਸੁਭਾ ਸਤਿਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ
ਗਏ ਮਹਿਲ ਕੇ ਮਾਹ
ਜੋ ਕਰਤਾਰਪੁਰ ਵਿਚ ਗੁਰੂ ਕੇ ਮਹਿਲ ਹੈ ਮਹਾਂ ਪਤਨੀਆਂ ਦਾ ਨਿਵਾਸ ਸਥਾਨ ਸਾਹਿਬ ਜਾਦੇ ਰਹਿੰਦੇ ਉਸ ਮਹਿਲ ਵਿਚ ਗਏ ਹਨ
ਵਿਧੀ ਚੰਦ ਕੋ ਸੰਗ ਲੇ
ਵਿਧੀ ਚੰਦ ਨੂੰ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਆਪਣੇ ਨਾਲ ਲੈ ਲਿਆ ਹੋਇਆ
ਬੈਠੇ ਤਹਾ ਸੁਹਾਏ
ਇਸ ਤਰ੍ਹਾਂ ਮਹਿਲਾਂ ਵਿਚ ਬੈਠੇ ਉਥੇ ਸੋ ਅਨੇਕ ਹੋ ਰਹੇ
ਚੌਪਈ ਤਬ ਹੈ ਨਾਨਕੀ ਆਰ ਮਾਰ ਵਾਹੀ
ਉਸੇ ਵੇਲੇ ਤਦੋਂ ਗੁਰੂ ਕੇ ਮਹਿਲ ਨਾਨਕੀ ਜੀ ਅਤੇ ਦੂਸਰੀ ਮਰਵਾਹੀ ਜੀ
ਬੈਠੀ ਆਏ ਬੰਦ ਕਰ ਪਾਹੀ
ਦੋਵੇਂ ਕਹਿੰਦੇ ਹੱਥ ਜੋੜ ਕੇ ਮੱਥਾ ਟੇਕ ਕੇ ਪਤੀ ਸਤਿਗੁਰਾਂ ਦੇ ਕੋਲ ਆ ਬੈਠੀਆਂ ਨੇ
ਮੁਸਕਾਵਤ ਬੂਝਤ ਗੁਰ ਸੰਗਾ
ਆਓ ਸਵੇਰੇ ਕਹਿੰਦੇ ਕੁਝ ਹੱਸਦਿਆਂ ਹੋਇਆ ਸਤਿਗੁਰੂ ਦੇ ਸਾਥ ਪੁੱਛ ਰਹੇ
ਵਿਧੀ ਚੰਦ ਤੁਮਰੋ ਸਿੱਖ ਚੰਗਾ
ਜਿਹੜਾ ਤੁਹਾਡਾ ਵਿਧੀ ਚੰਦ ਹੈ ਤਾਂ ਬਹੁਤ ਹੀ ਚੰਦਾ ਗੁਰੂ ਕਾ ਸਿੱਖ ਸੇਵਕ ਸਿਆਣਾ ਹੈ
ਭਾ ਅਵਤਾਰ ਆਪ ਕੋ ਭਾਰ
ਇਸ ਤਰ੍ਹਾਂ ਇਸ ਸੰਸਾਰ ਦੇ ਵਿਚ ਆਪ ਜੀ ਦਾ ਭਾਰੀ ਗੁਰ ਅਵਤਾਰ ਹੋਇਆ ਆਪ ਭਾਰੀ ਗੁਰੂ ਹੋਏ ਹੋ
ਕਲ ਮਹਿ ਕੁਟਲ ਕਰੇ ਨਿਸਤਾਰਾ
ਕਲ ਜੋ ਟਿੱਡੇ ਮਨ ਵਾਲੇ ਸੀ ਸਾਰਿਆਂ ਦਾ ਤੁਸੀਂ ਪਾਰ ਉਤਾਰਾ ਕਰ ਤਾ ਉਹਨਾਂ ਨੂੰ ਟੇਡ ਪੁਨਾ ਛਡਾ ਦਿੱਤਾ ਹੈ
ਬਣਿਓ ਸਿੱਖ ਰਾਵ ਪਰ ਕੋ ਆਏ।
ਹਾਂ ਦੇਖ ਲੋ ਇਹ ਗੁਰੂ ਘਰ ਦਾ ਵਿਧੀ ਚੰਦ ਕਹਿੰਦੇ ਆ ਕੇ ਸਿੱਖ ਸੇਵਕ ਬਣ ਗਿਆ।
ਤਉ ਸੁਭਾਵ ਨ ਪਲਟਿਓ ਜਾਏ।
ਹਾਂ ਇਹ ਕਹਿੰਦੇ ਜਿਹੜਾ ਸੁਭਾਅ ਉਹ ਇਹ ਤੋਂ ਬਦਲਿਆ ਨੀ ਗਿਆ।
ਚੋਰੀ ਕਰਤ ਹੇਤ ਉਪਕਾਰ।
ਹਾਂ ਇਹ ਕਹਿੰਦੇ ਪਰ ਪੁਕਾਰ ਵਾਸਤੇ ਕਰਦਾ, ਪਰ ਤੋਰੀ ਤਾਂ ਚੋਰੀ ਹੁੰਦੀ ਹੈ ਨਾ।
ਗੁਰ ਕੇ ਕਾਰਜ ਅਨਕ ਸੁਧਾਰੇ।
ਹਾਂ ਗੁਰੂ ਕਰਦੇ ਕਹਿੰਦੇ ਬੜੇ ਕੰਮ ਸੁਆਰੇ, ਕਿਤੇ ਦੋ ਘੋੜੇ ਲਿਆ, ਕਿਤੇ ਦਸਾਲੇ ਪੱਟੀ ਵਿਚੋਂ ਚੁੱਕ ਲਿਆ।
ਵਿਧੀ ਚੰਦ ਭਾਈ ਹਿਤ ਧਰੇ।
ਹਾਂ ਵਿਧੀ ਚੰਦ ਜਿਹੜਾ ਭਾਈ ਆ ਬੜਾ ਪ੍ਰੇਮ ਰੱਖ ਰਿਹਾ ਹੈ।
ਅਪਰ ਕਰਮ ਜੋ ਕਿਛ ਤੈ ਕਰੇ।
ਮਾਤਾ ਜੀ ਬੋਲੇ ਲੈ ਵੀ ਵਿਧੀ ਚੰਦ ਭਾਈ ਪ੍ਰੇਮ ਧਾਰ ਕੇ ਜਿਹੜੇ ਹੋਰ ਤੂੰ ਪਰਪਕਾਰ ਦੇ ਕੰਮ ਕੀਤੇ ਹੈ।
ਕਹੋ ਸੁਣਾਵਨ ਹਮਕੋ ਕਰਹੋ ਸੁਣਾਵਨ ਹਮਕੋ ਸੋ।
ਵਿਧੀ ਚੰਦ ਜਿਹੜੇ ਪਿੱਛੇ ਕੰਮ ਤੂੰ ਪਰਪਕਾਰ ਦੇ ਕੀਤੇ ਉਹ ਵੀ ਅੱਜ ਸੁਣਾ ਦੇਣਾ ਕਰੇ ਥੇ।
ਜਿਨ ਸੁਣ ਬੇ ਮਨ ਅਚਰਜ ਹੋ।
ਜਿਨ੍ਹਾਂ ਤੇਰੇ ਕੰਮਾਂ ਨੂੰ ਸੁਣ ਕੇ ਮਨ ਵਿਚ ਬੜੀ ਚਰਤਾ ਹੋਵੇ ਵੀ ਇਹ ਤਿਵੇਂ ਕਿਵੇਂ ਤੂੰ ਕਰ ਕਰਾ ਦਿੱਤੇ।
ਤੋਹੇ ਸਮਾਨ ਸੁਣਿਓ ਨਹਿ ਕਾਨਾ।
ਮਾਤਾ ਕਹਿਣ ਲੱਗੀ ਵਿਧੀ ਚੰਦ ਤੇਰੇ ਵਰਗਾ ਸਿਆਣਾ ਪਰਵਕਾਰੀ ਅੱਜ ਤੱਕ ਮੈਂ ਕੰਨਾਂ ਵਿਚ ਨੀ ਕਿਤੇ ਸੁਣਿਆ।
ਕਿਮ ਦੇਖਣ ਨਹਿ ਆਵੈ ਜਾਨਾ।
ਹਾਂ ਕਹਿੰਦੇ ਦੇਖਣ ਦੇ ਵਿਚ ਤਾਂ ਕਿਵੇਂ ਆ, ਕਹਿੰਦੇ ਉਹ ਜਾਣਿਆ ਜਾ ਸਕਦਾ, ਦੇਖਣ ਵਿਚ ਕਿਵੇਂ ਉਹ ਜਾਣਿਆ ਜਾ ਸਕਦਾ ਵੀ ਇਹੋ ਜਿਹਾ ਕੋ ਹੋਊਗਾ।
ਤੁਝ ਸਮ ਇਕ ਤੁਝ ਹੀ ਕਹੋ ਜਾਨਾ।
ਇਹ ਵਿਧੀ ਚੰਦ ਤੇਰੇ ਵਰਗਾ ਇਕ ਤੈਨੂੰ ਅਸਾਂ ਨੇ ਜਾਣਿਆ ਹੈ।
ਅਪਰ ਕਰਿਓ ਸੋ ਕਰੋ ਵਖਾਨਾ।
ਜਿਹੜਾ ਹੋਰ ਕੋਈ ਪਰਪਕਾਰ ਦਾ ਕੰਮ ਤੂੰ ਗਰੀਬਾਂ ਉਪਰ ਕੀਤਾ ਉਹ ਵੀ ਤੂੰ ਦੱਸ।
ਸੁਣ ਵਿਧੀਏ ਕਰ ਜੋਰ ਸੁਣਾਇਓ।
ਉਸ ਵੇਲੇ ਵਿਧੀ ਚੰਦ ਨੇ ਹੱਥ ਜੋੜ ਕੇ ਸੁਣਾਇਆ।
ਸੁਣੋ ਮਾਤ ਇਕ ਕਰਮ ਕਮਾਇਓ।
ਮਾਤਾ ਜੀ ਸੁਣੋ ਇਕ ਮੈਂ ਹੋਰ ਪਰਪਕਾਰ ਦਾ ਕੰਮ ਕਰਿਆ ਕਰਾਇਆ ਸੀ।
ਸ੍ਰੀ ਅਰਜਨ ਮੁਝ ਸੰਗ ਉਚਾਰਾ।
ਕਿਉਂਕਿ ਜਦੋਂ ਮੈਂ ਸਿੱਖ ਸਜਿਆ ਸੀ ਗੁਰੂ ਮਹਾਰਾਜ ਨੇ ਮੱਥੇ ਵਿਚ ਦੇਖ ਦੇਖ ਕੇ ਉਹ ਬਚਨ ਕਿਹਾ ਸੀ ਮੇਰੇ ਸਾਹ।
ਤੁਵ ਸਿਰ ਚੋਰੀ ਲੇਖ ਉਦਾਰਾ।
ਤੇਰੇ ਮੱਥੇ ਤਾਂ ਚੋਰੀ ਕਰਨ ਦਾ ਬੜਾ ਲੇਖ ਪਿਆ ਰੇਖ ਪਈ ਹੋਈ ਹੈ।
ਜੇ ਅਬ ਚਾਹੋ ਕਰੋ ਉਪਕਾਰਾ।
ਚੰਗਾ ਵੀ ਜੇ ਲੇਖ ਅਨੁਸਾਰ ਤੂੰ ਇਹ ਕਰਨ ਚਾਹੁੰਦਾ ਹੀ ਹੈ ਤੇ ਫਿਰ ਤੂੰ ਪਰਪਕਾਰ ਕਰ ਲਿਆ ਕਰੀ।
ਪਰ ਧਨ ਆਪ ਨ ਲੇਹੁ ਕਰ ਧਾਰਾ।
ਜਿਹੜਾ ਦੂਸਰਿਆਂ ਦਾ ਧਨ ਉਹ ਆਪਣੇ ਹੱਥ ਵਿਚ ਨਾ ਤੂੰ ਰੱਖੀ, ਰਖਾਈ ਆਪਣੇ ਕੋਲ ਨਾ ਰੱਖੀ।
ਇਮ ਸੁਣ ਮੈਂ ਇਕ ਕੇ ਘਰ ਗਯੋ।
ਇਹ ਮਾਤਾ ਜੀਓ ਗੁਰੂ ਕਾ ਬਚਨ ਸੁਣ ਕੇ ਇਕ ਘਰ ਦੇ ਵਿਚ ਮੈਂ ਫਿਰ ਚਲਿਆ ਗਿਆ ਸੀ ਇਕ ਦਿਨ।
ਤਿੰਨ ਕੋ ਬਹੁ ਦਾਰਿਦ ਪਿਖ ਲਯੋ।
ਉਹਨਾਂ ਦੇ ਘਰ ਦੇ ਵਿਚ ਬੜਾ ਦਰਦਰਪਣਾ ਪਿਆ ਮੈਂ ਦੇਖ ਲਿਆ, ਗਰੀਬ ਬਹੁਤ ਸੀ।
ਦੰਪਤ ਬੈਠੇ ਬਹੁ ਮੁਰਝਾਏ।
ਦੋਵੇਂ ਜੀ ਪਤੇ ਪਤਨੀ ਕਹਿੰਦੇ ਬਹੁਤ ਮੁਰਝਾਏ ਜੇ, ਉਦਾਸ ਜੇ ਹੋਏ ਬੈਠੇ ਸਨ।
ਇਕ ਸਮੇਂ ਦਿਨ ਨਹਿ ਤ੍ਰਿਪਤਾਏ।
ਕਹਿੰਦੇ ਦਿਨ ਦੇ ਵਿਚ ਇਕ ਸਮੇਂ ਵੀ ਉਹਨਾਂ ਨੂੰ ਭੋਜਨ ਕਹਿੰਦੇ ਨਹੀਂ ਪ੍ਰਾਪਤ ਹੁੰਦਾ ਸੀ ਤ੍ਰਿਪਤ ਹੋਣ ਲਈ।
ਇਕ ਕੰਨਿਆ ਤਿੰਨ ਕੇ ਘਰ ਮਾਹੀ।
ਫਿਰ ਉਹਨਾਂ ਗਰੀਬਾਂ ਦੇ ਘਰ ਦੇ ਵਿਚ ਕਹਿੰਦੇ ਲੜਕੀ ਹੈ ਸੀ।
ਵਰ ਪ੍ਰਾਪਤ ਧਨ ਬਿਨ ਨਹਿ
ਵਿਆਹੀ। ਵਿਆਹਣ ਯੋਗ ਸੀ ਕਹਿੰਦੇ ਪਰ ਧਨ ਤੋਂ ਬਗੈਰ ਉਹ ਵਿਆਹ ਨਹੀਂ ਸਕਦੇ ਸਨ ਉਸ ਨੂੰ।
ਨਿਤ ਚਿੰਤਾ ਮਹਿ ਰਹਿ ਬਸੂਰਤ।
ਮਾਤਾ ਜੀ ਉਹ ਗਰੀਬ ਲੋਕ ਹਮੇਸ਼ਾ ਚਿੰਤਾ ਵਿਚ ਪਏ ਝੂਰਦੇ ਰਹਿੰਦੇ ਸਨ।
ਰਹਿ ਸਥਿਰ ਜਿਮ ਪਾਹੇ ਨਮੂਰਤ।
ਪੱਥਰ ਦੀ ਮੂਰਤ ਬਣੀ ਹੁੰਦੀ ਨਾ ਇਸ ਤਰ੍ਹਾਂ ਕਹਿੰਦੇ ਇਕ ਥਾਂ ਹੀ ਉਹ ਟਿਕੇ ਰਹਿੰਦੇ ਸੀ।
ਤਿੰਨ ਕੋ ਦੇਖ ਦਇਆ ਮੋਹ ਆਈ।
ਉਹਨਾਂ ਗਰੀਬਾਂ ਨੂੰ ਦੇਖ ਕੇ ਹੇ ਮਾਤਾ ਜੀ ਮੈਨੂੰ ਦਇਆ ਗਈ, ਤਰਸ ਆ ਗਿਆ।
ਮੈਂ ਦੈ ਹਾਂ ਧਨ ਗਿਰਾ ਸੁਣਾਈ।
ਮੈਂ ਉਹਨਾਂ ਗਰੀਬਾਂ ਨੂੰ ਕਿਹਾ ਵੀ ਇਹ ਲੜਕੀ ਨੂੰ ਵਿਆਹਣ ਵਾਸਤੇ ਬਾਕੀ ਅੰਨ ਪਾਣੀ ਵਾਸਤੇ ਮੈਂ ਤੁਹਾਨੂੰ ਕੁਝ ਮਾਇਆ ਲਿਆ ਕੇ ਦੇਵਾਂਗਾ।
ਜਿਸ ਤੇ ਕੰਨਿਆ ਕੋ ਹੋਏ ਵਿਆਹ ਹੋ।
ਜਿਸ ਕਰਕੇ ਤੁਹਾਡੇ ਗਰੀਬਾਂ ਦਾ ਲੜਕੀ ਦਾ ਵਿਆਹ ਹੋ ਜਾਵੇ।
ਪਰ ਬੈਠੇ ਭੋਜਨ ਲਿਹ ਖਾ।
ਬਾਕੀ ਕਹਿੰਦੇ ਆ ਭੋਜਨ ਤਾਂ ਹੁਣੇ ਮੈਂ ਪ੍ਰਬੰਧ ਕਰਦਾ, ਇੱਥੇ ਘਰੇ ਬੈਠੇ ਮੌਜ ਨਾ ਛਕ ਲਿਓ ਤੁਸੀਂ।
ਤਿਸ ਪੁਰ ਮੈਂ ਇੱਕ ਘਰ ਚੱਲ ਗਇਓ।
ਹੇ ਮਾਤਾ ਜੀ, ਉਹਨਾਂ ਗਰੀਬਾਂ ਨੂੰ ਕਹਿ ਕੇ ਉਸੇ ਨਗਰ ਵਿਚ ਕਹਿੰਦੇ ਬੜਾ ਕੋਈ ਕਹਿੰਦੇ ਵਿਆਹ ਬੋਰ ਸ਼ਾਹ ਹੋ ਰਿਹਾ ਸੀ, ਉਹਨਾਂ ਦੇ ਘਰੇ ਮੈਂ ਚਲਿਆ ਗਿਆ।
ਬ੍ਰਿੰਦ ਮੇਲ ਤਹ ਦੇਖਤ ਪਾਇਓ,
ਬਾਹਰੋਂ ਬੜਾ ਕਹਿੰਦੇ ਮੇਲ ਉਹਨਾਂ ਦੇ ਘਰ ਦੇ ਵਿਚ ਆਇਆ ਸੀ, ਮੈਂ ਜਾ ਦੇਖਿਆ। ਫਿਰ
ਮਿਲਿਓ ਨਰਨ ਮਹ ਅੰਤਰ ਬਾਰਿਓ,
ਜਿਹੜੇ ਕਹਿੰਦੇ ਉਹ ਵਿਆਹ ਵਿਚ ਆਏ ਲੋਕ ਉਹਨਾਂ ਵਿਚ ਮੈਂ ਵੀ ਮਿਲ ਮੁੜ ਕੇ ਕੰਦਰ ਧਸ ਗਿਆ, ਬੜ ਗਿਆ।
ਉਤੋਂ ਵਿਆਹ ਸਭ ਦੇਖਣ ਕਰਿਓ,
ਕਹਿੰਦੇ ਵਿਆਹ ਹੋ ਰਿਹਾ ਸੀ, ਸਾਰਾ ਕੁਛ ਇਧਰ ਬਣਿਆ ਬਣਾਇਆ ਮੈਂ ਤੱਕਿਆ।
ਤਬ ਬਰਾਤ ਅੰਤਰ ਬੁਲਵਾਈ,
ਇਹਨੇ ਨੂੰ ਕਹਿੰਦੇ ਜਿਹੜੀ ਜੰਝ ਆਈ ਸੀ ਉਹ ਕਰਦੇ ਅੰਦਰ ਬੁਲਾ ਲਈ ਗਈ।
ਹਿਤ ਭੋਜਨ ਕਰ ਪਾਤ ਬਿਠਾਈ,
ਭੋਜਨ ਛਕਣ ਵਾਸਤੇ ਉਹ ਬਰਾਤ ਨੂੰ ਕਹਿੰਦੇ ਪੰਗਤਾਂ ਲਾ ਕੇ ਬਿਠਾ ਦਿੱਤਾ।
ਤਹਿ ਮੈਂ ਭਇਓ ਪਰੋਸਣ ਵਾਰ,
ਮਾਤਾ ਜੀ ਉੱਥੇ ਫਿਰ ਮੈਂ ਕਹਿੰਦੇ ਭੋਜਨ ਪਰੋਸਣ ਵਾਲਾ ਬਣ ਗਿਆ।
ਭਰਿਓ ਟੋਕਰਾ ਲਿਆਓ ਆਹਾਰਾ,
ਕਹਿੰਦੇ ਘਰ ਦੇ ਜਿਹੜਾ ਮਠਿਆਈਆਂ ਦਾ ਟੋਕਰਾ ਜਾ ਭਰ ਕੇ ਤੇ ਮੈਂ ਜਿੱਥੇ ਉਹ ਬਰਾਤ ਪੰਗਤ ਲਾਈ ਬੈਠੀ ਉਹ ਚੁੱਕ ਲਿਆਉਂਦਾ।
ਤਬ ਮੈਂ ਲੈ ਪਕਵਾਨ ਕਨੇਰਾ,
ਹੇ ਮਾਤਾ ਜੀ ਉਹਨਾਂ ਬਰਾਤੀਆਂ ਨੂੰ ਵਰਤਾਉਂਦਿਆਂ ਵਰਤਾਉਂਦਿਆਂ ਮੈਂ ਕਹਿੰਦੇ ਬਹੁਤਾ ਪਕਵਾਨ ਜਾ ਲੈ ਕੇ
ਗਯੋ ਨਿਕਸ ਕਰ ਕਿਨਹੋ ਨਹੇਰਾ,
ਕਿਸੇ ਨੇ ਨੀ ਕਹਿੰਦੇ ਮੈਨੂੰ ਦੇਖਿਆ ਬਿਜਲੀ ਮੈਂ ਝੱਟ ਪਾਟੀ ਉਹ ਮਠਿਆਈਆਂ ਜੀਆਂ ਲੈ ਕੇ ਬਾਹਰ ਨਿਕਲ ਗਿਆ।
ਤਿੰਨ ਸ਼ੁੱਧ ਤਨ ਕੋ ਦੀਨਸ ਆਨ,
ਉਹ ਜਿਹੜੇ ਵਿਚਾਰੇ ਗਰੀਬ ਭੁੱਖੇ ਬੈਠੇ ਸੀ ਕਈ ਦਿਨਾਂ ਦੇ ਉਹਨਾਂ ਨੂੰ ਜਾ ਮਠਿਆਈਆਂ ਦਿੱਤੀਆਂ।
ਲੇ ਹਰ ਖਾਏ ਸੁਕੀਨਸ ਖਾਓ,
ਗਰੀਬ ਵਿਚਾਰੇ ਲੈ ਕੇ ਖੁਸ਼ ਹੋ ਗਏ, ਕੱਛਾ ਮਾਰਨ ਲੱਗ ਕੇ ਤੇ ਬੜੀ ਪ੍ਰਸੰਨਤਾ ਕੀਤੀ। ਛਕ ਲਿਆ ਰਾਜ ਰਾਜ
ਅਪਰ ਵਸਤ ਕੁਛ ਹੱਥ ਨ ਆਈ,
ਮਾਤਾ ਜੀ ਉਹ ਵਿਆਹ ਵਾਲੇ ਘਰ ਦੇ ਵਿਚੋਂ ਹੋਰ ਤਾਂ ਕੋਈ ਵਸਤੂ ਕਹਿੰਦੇ ਮੇਰੇ ਹੱਥ ਵਿਚ ਨਾ ਆਈ।
ਜਾਏ ਅਪਰ ਘਰ ਸੰਨ ਲਗਾਈ,
ਹੋਰ ਤਕੜੇ ਦੇ ਘਰ ਜਾ ਕੇ ਕਹਿੰਦੇ ਫਿਰ ਮੈਂ ਮਾਤਾ ਜੀ ਮਾਇਆ ਵਾਸਤੇ ਪਾੜ ਲਾ ਲਿਆ।
ਅੰਤਰ ਬਰਿਓ ਚੁਬਾਰੇ ਚਰਿਓ,
ਹਾਂ ਪਾੜ ਜਾ ਲਾ ਕੇ ਜਦੋਂ ਮੈਂ ਘਰ ਦੇ ਅੰਦਰ ਵੜਿਆ ਤੇ ਪੌੜੀਆਂ ਰਾਹੀਂ ਚੁਬਾਰੇ ਤੇ ਜਾ ਚੜਿਆ।
ਬੈਠਿਓ ਬਣਿਆ ਤਹਾ ਨਿਹਾਰਿਓ,
ਉੱਥੇ ਚੁਬਾਰੇ ਵਿਚ ਮਾਤਾ ਜੀ ਇੱਕ ਬਾਣੀਆ ਬੈਠਾ ਮੈਂ ਦੇਖਿਆ ਰਾਤ ਨੂੰ।
ਰੋਜ ਨਾਵੇ ਲੇਖੇ ਕੀ ਵਿਧੀ,
ਆ ਜਿਹੜਾ ਕਹਿੰਦੇ ਰੋਜ ਦਾ ਖਰਚ ਪੱਠਾ ਆਮਦਨ ਹੁੰਦਾ ਉਹ ਜਿਹੜੀ ਬਹੀ ਜੀ ਹੁੰਦੀ ਹੈ।
ਰਹਿਓ ਜੋਰ ਹੋਵਤ ਨਹਿ ਸਿੱਧੀ,
ਕਹਿੰਦੇ ਉਹਦਾ ਸਾਰਾ ਲੇਖਾ ਜੋਖਾ ਜੋੜ ਰਿਹਾ ਸੀ ਉਹ ਸਿੱਧੀ ਕੀਏ ਪੂਰਾ ਨੀ ਹੁੰਦਾ, ਹਿਸਾਬ ਪੂਰਾ ਨੀ ਨਿਕਲਦਾ ਸੀ, ਘੱਟ ਜਾਂਦਾ ਵੱਧ ਜਾਂਦਾ।
ਤੀਨ ਜਾਮ ਜਾਮਨ ਬਿਤ ਗਈ,
ਹੇ ਮਾਤਾ ਜੀ ਉਹ ਬਾਣੀ ਨੂੰ ਹਿਸਾਬ ਕਿਤਾਬ ਕਰਦਿਆਂ ਕਹਿੰਦੇ ਤਿੰਨ ਪੈਰ ਨੌ ਘੰਟੇ ਰਾਤ ਲੰਘ ਗਈ।
ਗਿਣਤ ਮੰਦ ਮਤ ਤਿਆਗ ਨ ਦਈ,
ਹਾਂ ਕਹਿੰਦੇ ਫੇਰ ਵੀ ਉਹ ਭੈੜੀ ਮਤ ਵਾਲਾ ਬਾਣੀ ਗਿਣਤੀ ਮਿਣਤੀ ਹਿਸਾਬ ਕਿਤੇ ਕਰੀ ਜਾਂਦਾ ਉਹਨੇ ਛੱਡਿਆ ਨਾ।
ਜਾਗਤ ਇਸਤਰੀ ਵਿਆਕੁਲ ਹੋਈ,
ਜਿਹੜੀ ਉਹਦੇ ਘਰ ਵਾਲੀ ਕਹਿੰਦੇ ਪਤਨੀ ਸੀ ਜਾਗਦੀ ਜਾਗਦੀ ਉਹ ਬਹੁਤ ਔਖੀ ਵਿਆਕੁਲ ਹੋ ਗਈ।
ਦੁੱਧ ਕਟੋਰਾ ਭਰ ਕਰ ਸੋਈ,
ਉਹ ਕਹਿੰਦੇ ਫਿਰ ਦੁੱਧ ਦਾ ਚੰਗੀ ਤਰ੍ਹਾਂ ਕਟੋਰਾ ਜਾ ਭਰ ਕੇ ਲੈ ਆਈ ਉਹ ਬਾਣੀਏ ਪਤੀ ਕੋਲ।
ਢਿੱਗ ਹੋਏ ਕਹਿ ਸਮਝਾਵਨ ਕਾਜ,
ਉਹਦੇ ਕੋਲ ਜੇ ਹੋ ਕੇ ਸਮਝਾਉਣ ਵਾਸਤੇ ਸਮਝਾਉਣ ਕਾਜ ਕੀਏ ਵਾਸਤੇ।
ਖਾਏ ਨਾ ਪੀਓ ਤੈ ਕੁਛ ਆਜ,
ਕਹਿੰਦੇ ਦੇਖ ਲਾ ਪਤੀ ਜਦੋਂ ਦਾ ਤੂੰ ਆਇਆ ਕਹਿੰਦੇ ਨਾ ਤੂੰ ਕੁਝ ਆ ਕੇ ਘਰੇ ਖਾਧਾ ਨਾ ਕੁਝ ਪੀਤਾ ਹੈ।
ਜੇ ਅਬ ਤੁਜ ਤੇ ਜਾਏ ਨਾ ਦੇਖਾ,
ਕਹਿੰਦੇ ਦੇਖ ਲਾ ਨੌ ਘੰਟੇ ਰਾਤ ਲੰਘ ਗਈ ਹੈ ਜੇ ਤੇ ਤੂੰ ਹਿਸਾਬ ਕਿਤਾਬ ਹੁਣੀ ਪੂਰਾ ਦੇਖਿਆ ਜਾਂਦਾ।
ਤਿਆਗ ਦੇ ਹੁਪਨ ਕੀ ਜਹ ਲੇਖਾ,
ਕਹਿੰਦੇ ਛੱਡ ਦੇ ਆ ਦੁੱਧ ਪੀ ਲਾ ਤੇ ਇਸ ਤਰ੍ਹਾਂ ਫੇਰ ਤੂੰ ਇਹ ਕਰ ਨੀ ਕਿਤੇ ਸੰਦੇ ਚੜੇ।
ਸੁਨਤ ਬਾਕ ਕੋ ਰਿਸ ਤੇ ਰਾਚਾ,
ਹੇ ਮਾਤਾ ਜੀ ਕਹਿੰਦੇ ਉਹ ਘਰਵਾਲੀ ਦਾ ਬਚਨ ਸੁਣ ਕੇ ਬਾਣੀਆਂ ਗੁੱਸੇ ਵਿਚ ਰਚ ਗਿਆ, ਗੁੱਸੇ ਵਿਚ ਹੀ ਆ ਗਿਆ।
ਨਿਜ ਇਸਤਰੀ ਕੋ ਹੱਥ ਤਮਾਚਾ,
ਉਹ ਮੈਨੂੰ ਹਿਸਾਬ ਨੀ ਕਰਨੀ ਹੈ ਤੇ ਇਸ ਤਰ੍ਹਾਂ ਕਹਿੰਦੇ ਵੀ ਸੌ ਜਾ, ਕਹਿੰਦੇ ਥੱਪੜ ਮਾਰਿਆ ਉਹਦੇ ਘਰ ਵਾਲੀ ਨੇ।
ਭਈ ਕ੍ਰੋਧ ਧਾਰ ਗੇਰ ਕਟੋਰਾ,
ਮਾਤਾ ਜੀ ਉਹ ਘਰ ਵਾਲੀ ਗੁੱਸੇ ਹੋ ਗਈ, ਉਹਨੇ ਕਟੋਰਾ ਜਾ ਦੁੱਧ ਕਾ ਛੱਡਤਾ ਪਰੇ।
ਦੁੱਧ ਬਿਥਾਰਿਓ ਪਤ ਕੀ ਓਰਾ,
ਕਟੋਰਾ ਜਾ ਸਿੱਟ ਕੇ ਦੁੱਧ ਸਾ ਸਾਰਾ ਉਹ ਕਹਿੰਦੇ ਪਤੀ ਦੀ ਤਰਫ ਖਿਲਾਰਤਾ।
ਕਹਿਓ ਸ਼ੂਮ ਤੂੰ ਭਇਓ ਮਹਾਨੇ,
ਘਰਵਾਲੀ ਨੇ ਕਿਹਾ ਤੂੰ ਤਾਂ ਬਹੁਤਾ ਸੂਮਾ ਦਾ ਨਾਨ ਹੋ ਗਿਆ, ਮੱਖੀ ਚੂਸ ਬਣ ਗਏ।
ਦੇਵ ਪਿਤਰ ਕਿਸ ਹੂੰ ਨਹਿ ਮਾਨੇ,
ਰੁਪਈਏ ਗਿਣੀ ਜਾਨਾ ਲਿਖ ਹੀ ਕਰੀ, ਨਾ ਕਿਸੇ ਦੇਵਤੇ ਨੂੰ ਨਾ ਕੋਈ ਪਿਓ ਦਾਦੇ ਨੂੰ, ਤੂੰ ਮੰਨਦਾ ਉਹਨਾਂ ਦਾ ਕੋਈ ਖੀਰ ਕੜਾ ਖੋਣਾ ਦਾਨ ਪੁਨ ਡੱਕਾ ਨੀ ਕਰਦਾ।
ਇੱਕ ਦਮਰੀ ਪਰ ਰਾਤ ਗੁਜ਼ਾਰੀ,
ਇਹੋ ਜਿਹਾ ਕਚੂਸ ਹੈ ਕਹਿੰਦੇ ਇੱਕ ਦਮੜੀ ਘਟ ਜਾਂਦੀ, ਉਹਦੇ ਪਿੱਛੇ ਤੂੰ 9 ਘੰਟੇ ਰਾਤ ਲੰਘਾ ਤੀ।
ਸਮਝਾਇਓ ਤੇ ਇਸ ਕਰ ਮਾਰੀ,
ਤੈਨੂੰ ਸਮਝਾਇਆ ਵੀ ਤੂੰ ਦਿਨੇ ਚੜੇ ਮੱਥਾ ਮਾਰ ਲਈ, ਤੂੰ ਮੇਰੇ ਥੱਪੜ ਮਾਰਿਆ।
ਇਮ ਕਹਿ ਰੁਦਤ ਹੋਏ ਦੁਖਿਆਰੀ,
ਮਾਤਾ ਜੀ ਉਹਦੀ ਘਰਵਾਲੀ ਨਾਲੇ ਰੋਂਡੀ ਏ ਨਾਲੇ ਬਹੁਤੀ ਦੁਖੀ ਹੋ ਗਈ।
ਸੁਪਤੀ ਜਾਏ ਨੀਂਦ ਲੈ ਭਾਰੀ,
ਕਹਿੰਦੇ ਘਰਵਾਲੇ ਬਾਣੀਆਂ ਦਾ ਖਹਿੜਾ ਛੱਡ ਕੇ ਉਹ ਆਪਣੇ ਥਾਂ ਜਾ ਸੁੱਤੀ।
ਭਾਈ ਕਲਹਿ ਬਣੀਏ ਦੁੱਖ ਪਾਇਆ
ਹੋ, ਕਹਿੰਦੇ ਬਾਣੀਏ ਨੇ ਦੁੱਖ ਪਾਇਆ, ਕਹਿੰਦੇ ਵੀ ਆ ਦਮੜੀ ਪਿੱਛੇ ਲੜਾਈ ਹੋ ਗਈ ਹੈ।
ਤਜੀ ਵਹੀ ਤੇ ਠਾਂ ਸੁਪਤਾਇਆ,
ਕਹਿੰਦੇ ਉੱਥੇ ਬਹੀ ਜੀ ਛੱਡ ਕੇ ਉੱਥੇ ਲੰਮੀਆਂ ਤਾਣ ਕੇ ਬਾਣੀਆਂ ਡਿੱਗ ਪਿਆ ਸੌ ਗਿਆ।
ਜਬ ਦੋਨੋ ਕਹੋ ਸੁਧ ਲਹਿ ਰਹੀ,
ਮਾਤਾ ਜਦੋਂ ਮੈਂ ਦੇਖਿਆ ਵੀ ਨਾ ਬਾਣੀਆਂ ਤੇ ਨਾ ਬਾਣੀਆਂ ਦੀ ਘਰਵਾਲੀ ਨੂੰ, ਕਹਿੰਦੇ ਕੋਈ ਹੋਸ਼ ਬੋਸ਼ ਰਹੀ।
ਦੁਰਿਓ ਏਕ ਥਲ ਮੈਂ ਸਭ ਲਹੀ,
ਮੈਂ ਕਹਿੰਦੇ ਚਵਾਰੇ ਦੇ ਇੱਕ ਪਾਸੇ ਲੁਕਿਆ ਹੋਇਆ ਸੀ, ਸਾਰਾ ਕੁਛ ਵੇਖ ਲਿਆ ਵੀ ਹੁਣ ਤੈ ਲੰਮੀਆਂ ਤਨ ਕੇ ਘੂਕ ਸੌ ਗਏ ਦੋਵੇਂ।
ਜਾਏ ਚਵਾਰੇ ਮੈਂ ਬਾਹਰ ਗਯੋ,
ਮਾਸਰ ਮੈਂ ਝੱਟ ਪੱਠੀ ਜਿੱਥੇ ਬਾਣੀਆਂ ਕਹਿੰਦੇ ਪਿਆ ਸੀ ਉੱਥੇ ਚਵਾਰੇ ਵਿੱਚ ਵੜ ਗਿਆ ਅੰਦਰ।
ਧਰਿਓ ਸੰਦੂਖ ਨਿਹਾਰਤ ਭਇਓ,
ਉੱਥੇ ਵੱਡਾ ਸਾਰਾ ਸੰਦੂਖ ਜਾ ਰੱਖਿਆ ਸੀ, ਮੈਂ ਜਾ ਦੇਖਿਆ
ਘਰ ਬਾਲਕੋ ਬਹੁ ਤੋਰਿਓ ਤਾਰਾ।
ਮਾਤਾ ਜੀ ਆਪਣਾ ਪੂਰਾ ਬਲਜਾ ਲਾ ਕੇ ਉਹ ਸੰਦੂਖ ਦਾ ਜਿੰਦਰਾ ਤੋੜ ਲਿਆ।
ਤਾਕੀ ਖੋਲ ਬੀਚ ਕਰ ਡਾਰਾ,
ਸੰਦੂਖ ਦੀ ਤਖਤੀ ਜੀ ਖੋਲ ਕੇ ਉਹਦੇ ਵਿੱਚ ਮੈਂ ਹੱਥ ਪਾਇਆ।
ਥੈਲੀ ਧਨ ਕੀ ਲਾਗ ਸਹਾਰ,
ਮਾਤਾ ਜੀ ਫੇਰ ਕੀ ਹੈ, ਬਸ ਹੱਥ ਮਾਰਦਿਆਂ ਸਾਰ ਧਨ ਦੀ ਹੈਲੀ ਮੇਰੇ ਹੱਥ ਵਿੱਚ ਲੱਗ ਗਈ।
ਲੈ ਕਰ ਮੈਂ ਤੂਰਨ ਤਾ ਸਾਰ,
ਫੇਰ ਕੀ ਹੈ ਬੜੀ ਛੇਤੀ ਉਹ ਧਨ ਦੀ ਲੈ ਕੇ ਕਾਲੀ ਨਾਲ।
ਨਿਕਸਿਓ ਵਹਿਰ ਗਯੋ ਘਰ ਤਿੰਨ ਕੇ,
ਕਹਿੰਦੇ ਉਹਨਾਂ ਦੇ ਘਰੋਂ ਨਿਕਲ ਕੇ ਤੇ ਉਹਨਾਂ ਗਰੀਬਾਂ ਦੇ ਘਰੇ ਮੈਂ ਚਲਿਆ ਗਿਆ।
ਦੀਰਗ ਦਾਰਿਦ ਹੁਤੋ ਸੁਜਿਨ ਕੇ,
ਇਹਨਾਂ ਦੇ ਘਰ ਦੇ ਵਿੱਚ ਬਹੁਤ ਹੀ ਦਰਿਦਰ ਪਿਆ, ਬਹੁਤੀ ਗਰੀਬੀ ਆਈ ਹੋਈ ਸੀ।
ਸੁਪਤ ਪਰੇ ਦੰਪਤ ਕੋ ਦੇਖ,
ਹਾਂ ਕਹਿੰਦੇ ਦੋਵੇਂ ਜੀ ਕਹਿੰਦੇ ਰਾਤ ਨੂੰ ਸੁੱਤੇ ਪਏ ਸੀ, ਉਹਨਾਂ ਨੂੰ ਮੈਂ ਦੇਖ ਕੇ।
ਕਰੇ ਜਗਾਵਨ ਦੁਖੀ ਪਰੇਖ,
ਹਾਂ ਵੀ ਇਹ ਤਾਂ ਦੁਖੀ ਆਇਓ ਪਰ ਕੇ ਮੈਂ ਰਾਤ ਨੂੰ ਜਾਇਆ ਜਗਾਇਆ ਉਹਨਾਂ ਨੂੰ।
ਸਰਬ ਦਰਬ ਕੋ ਦੇ ਕਰ ਆਇਓ,
ਜਿੰਨਾ ਕਹਿੰਦੇ ਤਨ ਉਥੋਂ ਚੁੱਕਿਆ ਸੀ ਸਾਰਾ ਉਹ ਗਰੀਬਾਂ ਨੂੰ ਜਗਾ ਕੇ ਮੈਂ ਦੇ ਆਇਆ।
ਸ੍ਰੀ ਅਰਜਨ ਕੋ ਆਨ ਸੁਣਾਇਓ,
ਫਿਰ ਗੁਰੂ ਅਰਜਨ ਦੇ ਮਹਾਰਾਜ ਜੀ ਨੂੰ ਆ ਕੇ ਸੁਣਾਇਆ, ਮਹਾਰਾਜ ਆਉ ਮੈਂ ਪਰਪ ਕਰਕੇ ਕਰਕੇ ਆਇਆ।
ਗੁਰ ਪ੍ਰਸੰਨ ਮਨ ਸਿਰ ਕਰ ਧਰਿਓ,
ਗੁਰੂ ਅਰਜਨ ਦੇਵ ਜੀ ਮਾਤਾ ਜੀ ਮੇਰੇ ਤੇ ਪ੍ਰਸੰਨ ਹੋ ਗਏ, ਫਿਰ ਉਹਨਾਂ ਨੇ ਮੇਹਰ ਭਰਿਆ ਮੇਰੇ ਸਿਰ ਤੇ ਹੱਥ ਰੱਖ ਦਿੱਤਾ।
ਕਹਿਓ ਲੇਖ ਚੋਰੀ ਅਬ ਟਰਿਓ,
ਮਹਾਰਾਜ ਨੇ ਕਿਹਾ ਲਵੇ ਵਿਧੀ ਚੰਦ ਹੁਣ ਚੋਰੀ ਕਰਨ ਦਾ ਜਿਹੜਾ ਲੇਖ ਸੀ ਉਹਨਾਂ ਤੇਰਾ ਖਤਮ ਹੋ ਗਿਆ, ਹੁਣ ਤੂੰ ਪਰਉਪਕਾਰੀ ਕਰਿਆ ਕਰੇਗਾ, ਚੋਰੀ ਨੀ ਹੋ ਸਕੇਗੀ ਤੇਥੋਂ।
ਗੁਰ ਘਰ ਕੇ ਬਹੁ ਕਾਜ ਸੁਧਾਰ,
ਲਵੇ ਵਿਧੀ ਚੰਦ ਹੁਣ ਤੂੰ ਗੁਰੂ ਘਰ ਦੇ ਬੜੇ ਬੜੇ ਕੰਮ ਸਵਾਰੇਗਾ।
ਆਪ ਤਰੈ ਆਵਰਨ ਕੋ ਤਾਰ,
ਆਪ ਤਾਂ ਸੰਸਾਰ ਨੂੰ ਤੂੰ ਤਰਨਾ ਹੈ, ਹੋਰ ਆਪਣਿਆਂ ਸਾਰਿਆਂ ਨੂੰ ਤੂੰ ਉਧਾਰ ਲਏਗਾ, ਪਾਰ ਲੰਘਾ ਲੇਵੇਂਗਾ।
ਇਮ ਸਤਿਗੁਰ ਕੋ ਬਾਰ ਹੈ ਮੋਹੀ,
ਹੇ ਮਾਤਾ ਜੀ ਇਸ ਤਰ੍ਹਾਂ ਗੁਰੂ ਅਰਜਨ ਦੇਵ ਮਹਾਰਾਜ ਦਾ ਮੈਨੂੰ ਵਰ ਦਿੱਤਾ ਹੋਇਆ ਹੈ।
ਵੱਡੇ ਭਾਗ ਕਰ ਮਿਲਬੋ ਹੋਹੀ,
ਤਾਂ ਮੇਰੇ ਬਹੁਤ ਵੱਡੇ ਭਾਗ ਸਨ ਜਿਸ ਕਰਕੇ ਭਾਈ ਅਦਲੀ ਜੀ ਰਾਹੀ ਗੁਰੂ ਅਰਜਨ ਦੇਵ ਮਹਾਰਾਜ ਦੇ ਨਾਲ ਮੇਰਾ ਮੇਲ ਮਿਲਾਪ ਹੋਇਆ।
ਕਰੀ ਕਿਰਪਾ ਗਨ ਪਾਪ ਨਿਵਾਰੇ,
ਤਾਂ ਗੁਰੂ ਅਰਜਨ ਦੇਵ ਜੀ ਨੇ ਕਿਰਪਾ ਕੀਤੀ, ਨਹੀਂ ਤਾਂ ਚੋਰੀ ਦੇ ਬੜੇ ਪਾਪ ਕੀਤੇ ਸੀ ਉਹ ਸਾਰੇ ਮਹਾਰਾਜ ਨੇ ਹੱਥ ਰੱਖ ਕੇ ਮੇਟੇ ਨਿਵਰਤ ਕਰ ਦਿੱਤੇ।
ਆਪਣੇ ਚਰਨ ਲਾਏ ਨਿਸਤਾ,
ਮੈਨੂੰ ਤਾਂ ਗੁਰੂ ਅਰਜਨ ਦੇਵ ਜੀ ਨੇ ਆਪਣੇ ਚਰਨੀ ਲਾ ਕੇ ਪਾਰ ਹੀ ਲੰਘਾ ਦਿੱਤਾ।
ਸੁਨ ਗੁਰ ਪਤਨੀ ਅਚਰਜ ਲਹਿਓ,
ਗੁਰੂ ਹਰ ਗੋਬਿੰਦ ਸਾਹਿਬ ਦੀ ਜਿਹੜੀ ਪਤਨੀ ਨਾਨਕੀ ਜੀ ਮਰਵਾਹੀ ਜੀ ਸੁਣ ਕੇ ਉਹਨਾਂ ਨੇ ਚਰਚ ਜਾਣਿਆ।
ਸਾਧ ਸਾਧ ਬਿਧੀਏ ਕਹ ਕਹੇ
ਬਿਧੀ ਚੰਦ ਬਈ ਸ਼ਾਬਾਸ਼ ਤੇਰੇ, ਸ਼ਾਬਾਸ਼ ਤੇਰੇ, ਐਸੇ ਪਰਉਪਕਾਰ ਕਰਨ ਵਾਲਿਆਂ ਆਖਿਆ ਹੈ।
ਕਿਤਕ ਕਾਲ ਬੈਠਿਓ ਦਰਸਾਇਓ,
ਬਿਧੀ ਚੰਦ ਜੀ ਕੁਝ ਸਮਾਂ ਘਰ ਵਿਚ ਬੈਠੇ ਰਹੇ, ਦਰਸ਼ਨ ਕਰਦੇ ਰਹੇ।
ਉਨ ਉਠ ਕਰ ਨਿਜ ਥਲ ਚੱਲ ਆਏ।
ਉਸ ਤੋਂ ਬਾਅਦ ਬਿਧੀ ਚੰਦ ਗੁਰੂ ਕੇ ਮਹਿਲਾਂ ਵਿਚੋਂ ਉੱਠ ਕੇ ਆਪਣੇ ਮਕਾਨ ਵੱਲ ਨੂੰ ਆ ਗਿਆ।
ਖਾਨ ਪਾਨ ਕਰ ਨਿਸਾ ਬਿਤਾਈ,
ਭੋਜਨ ਪ੍ਰਸ਼ਾਦਾ ਸ਼ਖਸ਼ ਕਾ ਕੇ ਰਾਤ ਬਤੀਤ ਕੀਤੀ।
ਜਾਗੇ ਪ੍ਰਭ ਪ੍ਰਭਾਤ ਹੋਏ ਆਈ,
ਜਦੋਂ ਸਵੇਰ ਹੋਈ ਹੈ ਪਰਮੇਸ਼ਰ ਸਤਿਗੁਰੂ ਜਾਗ ਪਏ।
ਸੋਚ ਸ਼ਨਾਨ ਠਾਨ ਗੁਰ ਪੂਰੇ,
ਪੂਰਨ ਸਤਿਗੁਰਾਂ ਨੇ ਸੋਚਾਚਾਰ ਤੋਂ ਬਾਅਦ ਇਸ਼ਨਾਨ ਕਰ ਲਿਆ।
ਬੈਠਾ ਹੈ ਪੁਨ ਦੀਵਾਨ ਗਨ ਸੂਰੇ,
ਹਾਂ ਫਿਰ ਦੀਵਾਨ ਵਿਚ ਆ ਬੈਠੇ ਆ, ਉਹ ਸੂਰਵੀਰ ਵੀ ਆ ਬੈਠੇ।
ਇਕ ਬਾਲੂ ਸਿੱਖ ਸੇਵਾ ਲਾਗੇ,
ਇਕ ਬਾਲੂ ਨਾਮ ਦਾ ਸਿੱਖ ਸੀ, ਉਹ ਗੁਰੂ ਹਰਗੋਬਿੰਦ ਸਾਹਿਬ ਜੀ ਦੀ ਸੇਵਾ ਵਿਚ ਲੱਗਿਆ ਹੋਇਆ ਸੀ।
ਪ੍ਰੇਮ ਪਾਏ ਪੰਕਜ ਕੇ ਪਾਗੇ,
ਹਾਂ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦੇ ਚਰਨਾ ਕਮਲਾਂ ਦੇ ਵੀ ਪ੍ਰੇਮ ਦੇ ਵਿਚ ਕਹਿੰਦੇ ਭਾਗਿਓ ਕਿਉ ਰੰਗਿਆ ਹੋਇਆ ਸੀ।
ਜਬ ਗੁਰ ਚੜ ਕਰ ਕਿਥੋ ਸਿਧਾਵੈ,
ਬਾਲੂ ਨਾਮ ਦਾ ਸਿੱਖ ਜਦੋਂ ਵੀ ਕਿਤੇ ਗੁਰੂ ਹਰਗੋਬਿੰਦ ਸਾਹਿਬ ਘੋੜਾ ਸਵਾਰ ਹੋ ਕੇ ਕਿਸੇ ਪਾਸੇ ਨੂੰ ਜਾਂਦੇ ਸਨ,
ਅਗਰ ਤੁਰੰਗਮ ਦੌੜਿਓ ਜਾਵੇ,
ਜਿਹੜਾ ਬਾਲੂ ਨਾਮ ਦਾ ਸਿੱਖ ਘੋੜੇ ਦੇ ਅੱਗੇ ਅੱਗੇ ਕਹਿੰਦੇ ਦੌੜਿਆ ਭਜਿਆ ਜਾਂਦਾ ਹੁੰਦਾ ਸੀ।
ਖੇਦ ਨ ਮਾਨਹਿ ਦੂਰ ਸਿਧਾਰੈ,
ਚਲ ਦੁੱਖ ਤਕਲੀਫ ਨੀ ਮੰਨਦਾ ਸੀ, ਦੂਰ ਤੱਕ ਹੀ ਚਲਿਆ ਜਾਂਦਾ ਸੀ।
ਜਾਏ ਤਹਾਂ ਗੁਰ ਜਹਾਂ ਪਧਾਰੈ,
ਉੱਥੇ ਤੱਕ ਚਲਿਆ ਜਾਂਦਾ ਜਿੱਥੇ ਤੱਕ ਗੁਰੂ ਹਰਗੋਬਿੰਦ ਸਾਹਿਬ ਜੀ ਪਧਾਰਦੇ ਜਾਂਦੇ ਸਨ।
ਸ੍ਰੀ ਹਰਗੋਬਿੰਦ ਕੋ ਮੁਖ ਹੇਰੈ ਹੈ,
ਬਾਕੀ ਇਹ ਬਾਲੂ ਸਿੱਖ ਜਦੋਂ ਗੁਰੂ ਹਰਗੋਬਿੰਦ ਸਾਹਿਬ ਦਾ ਮੁਖ ਵੇਖਦਾ ਹੈ,
ਹੱਸ ਹੈ ਅਧਿਕ ਹੋਏ ਖੁਸ਼ੀ ਘਨੇਰੈ,
ਬਹੁਤਾ ਖਿੜਖਿੜਾ ਕੇ ਹੱਸਦਾ ਤੇ ਬਹੁਤਾ ਖੁਸ਼ ਹੁੰਦਾ ਹੈ।
ਬੈਠਤ ਚਲਤ ਸਮੁਖ ਜਬ ਹੋਏ,
ਜਦੋਂ ਵੀ ਕਹਿੰਦੇ ਬੈਠ ਜਾਂਦਾ,
ਬੈਠਤ ਚਲਤ ਸਮੁਖ ਜਬ ਹੋਏ,
ਜਦੋਂ ਵੀ ਇਹ ਬੈਠਦਾ ਚੱਲਦਾ ਹੈ ਸਤਿਗੁਰੂ ਦੇ ਸਾਹਮਣੇ ਹੁੰਦਾ,
ਹੱਸ ਹੈ ਬਦਨ ਤੇ ਹਰਖਤ ਸੋਏ,
ਕਹਿੰਦੇ ਇਸ ਤਰ੍ਹਾਂ ਮੁਖੋਂ ਹੱਸਦਾ ਵੀ ਹੈ ਤੇ ਬਹੁਤ ਕਹਿੰਦੇ ਖੁਸ਼ ਵੀ ਇਹ ਹੁੰਦਾ।
ਧਰਿਓ ਨਾਮ ਤਬ ਗੁਰ ਨਿਜ ਰਸਨਾ,
ਉਸ ਵੇਲੇ ਫਿਰ ਗੁਰੂ ਮਹਾਰਾਜ ਨੇ ਆਪਣੀ ਜਵਾਨ ਤੋਂ ਇਹਦਾ ਨਾਮ ਰੱਖ ਦਿੱਤਾ,
ਭਇਓ ਆਜ ਤੇ ਬਾਲੂ ਹਸਨਾ।
ਪਹਿਲਾਂ ਤਾਂ ਨਾਮ ਤੇਰਾ ਭਾਈ ਬਾਲੂ ਸੀ, ਹੁਣ ਅੱਗੇ ਤੋਂ ਤੇਰਾ ਨਾਮ ਕਹਿੰਦੇ ਬਾਲੂ ਹਸਨਾ ਪ੍ਰਸਿੱਧ ਹੋ ਜਾਏ, ਵੀ ਤੂੰ ਹੱਸਦਾ ਹੀ ਰਹਿਣਾ ਹੈ, ਤੇਰਾ ਨਾਮ ਬਾਲੂ ਹਸਨਾ ਹੋਇਆ।
ਤਿਸ ਦਿਨ ਤੇ ਤਿਸ ਕੋ ਗੁਰ ਕਹੋ,
ਉਸ ਦਿਨ ਤੋਂ ਕਹਿੰਦੇ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਬਾਲੂ ਹਸੇ ਨੇ ਕਿਹਾ,
ਆਪ ਗੁਰ ਦਿੱਤੇ ਕੇ ਸੰਗ ਰਹੋ,
ਕਹਿੰਦੇ ਵੀ ਹੁਣ ਤੋਂ ਬਾਅਦ ਵੱਡੇ ਸੁਪੁੱਤਰ ਸ੍ਰੀ ਗੁਰਦਿੱਤਾ ਜੀ ਦੇ ਨਾਲ ਤੂੰ ਬਾਲੂ ਹਸਨੇ ਰਿਹਾ ਕਰ।
ਮਾਨਿਓ ਬਾਕ ਪ੍ਰੇਮ ਮਨ ਰੰਗ,
ਹਾਂ ਕਹਿੰਦੇ ਮਨ ਦੇ ਵਿਚ ਜਿਹੜਾ ਪ੍ਰੇਮ ਰੰਗ ਉਹਨੂੰ ਰੰਗ ਕੇ ਬਚਨ ਮੰਨ ਲਿਆ, ਮਨ ਨੂੰ ਪ੍ਰੇਮ ਰੰਗ ਵਿਚ ਬੰਨਿਆ, ਰੰਗਿਆ ਹੋਇਆ ਬਚਨ ਮੰਨਿਆ ਹੈ।
ਰਹਿਣ ਲੱਗਿਓ ਗੁਰ ਨੰਦਨ ਸੰਗ,
ਫਿਰ ਜਿਹੜਾ ਬਾਲੂ ਹਸਨਾ ਸ੍ਰੀ ਗੁਰਦਿੱਤਾ ਜੀ ਦੇ ਨਾਲ ਰਹਿਣ ਲੱਗ ਪਿਆ।
ਚੜੈ ਵਹਿਰ ਤਬ ਆਗੈ ਧਾਵੈ,
ਕਿਤੇ ਸ੍ਰੀ ਗੁਰਦਿੱਤਾ ਜੀ ਘੋੜੇ ਤੋਂ ਚੜ ਕੇ ਬਾਹਰ ਨੂੰ ਜਾਂਦੇ, ਇਹ ਕਹਿੰਦੇ ਅੱਗੇ ਅੱਗੇ ਉਵੇਂ ਦੌੜਦਾ ਹੈ।
ਜਹ ਪਹੁੰਚੈ ਹੈ ਚੱਲ ਤਹਾਂ ਸਿਧਾਵੈ,
ਜਿੱਥੇ ਕਹਿੰਦੇ ਗੁਰਦਿੱਤਾ ਜੀ ਪਹੁੰਚਦੇ ਉੱਥੇ ਚੱਲ ਕੇ ਵੀ ਚਲਾ ਜਾਂਦਾ ਹੈ।
ਇਕ ਦਿਨ ਸ੍ਰੀ ਗੁਰਦਿੱਤਾ ਗਏ,
ਇਕ ਦਿਨ ਦੀ ਗੱਲ ਹੈ, ਸ੍ਰੀ ਗੁਰਦਿੱਤਾ ਜੀ ਕਿਤੇ ਘੋੜੇ ਚੜ ਕੇ ਬਾਹਰ ਗਏ,
ਬਨ ਅਖੇਰ ਕੋ ਖੇਲਤ ਪਏ,
ਜੰਗਲ ਵੇ ਜਾ ਕੇ ਕਹਿੰਦੇ ਜੀਵਾਂ ਦੀ ਕਲਿਆਣ ਕਰਨ ਵਾਸਤੇ ਸ਼ਿਕਾਰ ਜਾ ਖੇਲਣ ਲੱਗ ਪਏ।
ਨਿਕਸਿਓ ਸੂਕਰ ਚੱਲਿਓ ਪਲਾਈ,
ਜੰਗਲ ਦੇ ਵਿਚੋਂ ਕਹਿੰਦੇ ਇਕ ਸੂਰਜਾ ਨਿਕਲਿਆ ਤੇ ਅੱਗਿਓ ਭੱਜ ਚੱਲਿਆ, ਦੌੜ ਚੱਲਿਆ।
ਗੁਰਸੁਤ ਦੇਖ ਤੁਰੰਗ ਤਬਾਈ,
ਗੁਰਦਿੱਤਾ ਜੀ ਨੇ ਦੇਖ ਕੇ ਉਹਦੇ ਪਿੱਛੇ ਜੇ ਘੋੜੇ ਨੂੰ ਦੌੜਾਇਆ
ਗਏ ਦੂਰ ਲਾ ਸਭ ਹਟ ਰਹੇ
ਹਾਂ ਕਹਿੰਦੇ ਦੂਰ ਤੱਕ ਸ੍ਰੀ ਗੁਰਤਾ ਜੀ ਚਲੇ ਗਏ ਬਾਕੀ ਸੂਰਵੀਰ ਤਾਂ ਪਿੱਛੇ ਹਟ ਰਹੇ
ਪਹੁੰਚਿਓ ਗਯੋ ਨ ਸ਼ਰਮ ਕੋ ਲਹੇ
ਕਿਸੇ ਤੋਂ ਸ੍ਰੀ ਗੁਰਦਿੱਤਾ ਜੀ ਤੱਕ ਪੁੱਜਿਆ ਨੀ ਗਿਆ ਸਾਰੇ ਕਹਿੰਦੇ ਥਕੇਵੇਂ ਸਹਿਤ ਹੋ ਗਏ ਥੱਕ ਗਏ ਹੈ
ਇੱਕ ਬਾਲੂ ਹਸਨਾ ਤਹਿ ਗਯੋ
ਹਲ ਇੱਕ ਜਿਹੜਾ ਇਹ ਬਾਲੂ ਹਸਨਾ ਇਹ ਸ੍ਰੀ ਗੁਰਦਿੱਤਾ ਜੀ ਕੋਲ ਕਹਿੰਦੇ ਚਲਿਆ ਗਿਆ
ਸਤਿਗੁਰ ਨੰਦ ਬਿਲੋਕਤ ਭਇਓ
ਉਸ ਵੇਲੇ ਗੁਰੂ ਹਰਗੋਬਿੰਦ ਸਾਹਿਬ ਦੇ ਸਪੁੱਤਰ ਸ੍ਰੀ ਗੁਰਦਿੱਤਾ ਜੀ ਨੇ ਬਾਲੂ ਹਸਨੇ ਵੱਲੀ ਵੇਖਿਆ
ਅਦਕ ਜਾਨ ਸੇਵਾ ਹਰ ਖਾਏ
ਬਹੁਤ ਹੀ ਵੱਡੀ ਸੇਵਾ ਜਾਣ ਕੇ ਸ੍ਰੀ ਗੁਰਦਿੱਤਾ ਜੀ ਬਹੁਤਾ ਖੁਸ਼ ਹੋ ਗਏ
ਟੋਪੀ ਬਖਸ਼ ਦਈ ਤਿਸ ਥਾਏ
ਹਾਂ ਜਿਹੜੀ ਸ੍ਰੀ ਚੰਦ ਨੇ ਉਸ ਕੁਲ ਹੈ ਸ੍ਰੀ ਗੁਰਦਿੱਤਾ ਜੀ ਨੂੰ ਬਖਸ਼ੀ ਸੀ ਸੀਸ ਤੇ ਰੱਖੀ ਸੀ ਉਹ ਬਾਲੂ ਹਸਨੇ ਨੂੰ ਅੱਗੇ ਆਪ ਜੀ ਨੇ ਖੁਸ਼ ਹੋ ਕੇ ਦੇ ਦਿੱਤੀ
ਲੇਕਰ ਸਿੱਧ ਸ਼ਕਤ ਕੋ ਪਾਈ
ਹਾਂ ਉਸ ਵੇਲੇ ਬਾਲੂ ਹਸਨਾ ਨੇ ਉਹ ਜਿਹੜੀ ਕੁਲ ਹੈ ਲੈ ਕੇ ਬੜੀਆਂ ਸਿੱਧੀਆਂ ਤੇ ਸ਼ਕਤੀਆਂ ਪਾ ਲਈਆਂ
ਭਇਓ ਗਿਆਨ ਮਨ ਆਨੰਦ ਪਾਈ
ਮਨ ਦੇ ਵਿੱਚ ਬ੍ਰਹਮ ਦਾ ਗਿਆਨ ਹੋ ਗਿਆ ਬੜਾ ਆਨੰਦ ਪਾਇਆ ਹੁਣ ਉਹ ਜਿਹੜੀ ਸ੍ਰੀ ਗੁਰਦਿੱਤਾ ਜੀ ਨੇ ਕੁਲਹਾ ਇਹ ਬਾਲੂ ਹਸਨੇ ਨੂੰ ਬਖਸ਼ੀ ਸੀ ਉਹ ਸ੍ਰੀ ਕੀਰਤਪੁਰ ਸਾਹਿਬ ਦੇ ਵਿੱਚ ਇਸ ਤਰ੍ਹਾਂ ਉਹ ਬੜੇ ਸਤਿਕਾਰ ਨਾਲ ਰੱਖੀ ਹੋਈ ਹੈ ਉੱਥੇ ਉਹ ਕੀਰਤਪੁਰ ਸਾਹਿਬ ਦੇ ਵਿੱਚ ਹੀ ਅਸਥਾਨ ਬਣਿਆ ਹੋਇਆ ਹੈ ਉੱਥੇ ਕੋਈ ਦਰਸ਼ਨ ਕਰ ਵੀ ਸਕਦਾ ਹੈ
ਹਤਿਓ ਕੋਲ ਸੋ ਆਨ ਉਠਾਏ
ਹਾਂ ਜਿਹੜਾ ਸੂਰਜਾ ਕਹਿੰਦੇ ਮਾਰਿਆ ਅਸੀਂ ਉਹ ਚੁੱਕੇ ਲਿਆਂਦਾ
ਪੁਰ ਕਰ ਤਾਰ ਵਿਖੇ ਚੱਲ ਆਏ
ਜਿਉਂ ਸ੍ਰੀ ਗੁਰਦਿੱਤਾ ਜੀ ਬਾਲੂ ਹਸਨਾ ਨੂੰ ਬਖਸ਼ਿਸ਼ ਕਰਕੇ ਕਰਤਾਰਪੁਰ ਚਲੇ ਆਏ
ਸਕਲ ਪ੍ਰਸੰਗ ਸੁਣਾਇਓ ਗੁਰ ਕੋ
ਸਾਰਾ ਜਿਹੜਾ ਪ੍ਰਸੰਗ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਨੂੰ ਸ੍ਰੀ ਗੁਰਦਿੱਤਾ ਨੇ ਸੁਣਾਇਆ
ਬਖਸ਼ਿਸ਼ ਕਰੀ ਪ੍ਰੇਮ ਪਿਖ ਉਰ
ਮਹਾਰਾਜ ਦਾ ਇਹ ਬਾਲੂ ਹਸਨਾ ਇਹਦਾ ਹਿਰਦੇ ਦਾ ਪ੍ਰੇਮ ਦੇਖ ਕੇ ਮੈਂ ਤਾਂ ਜਿਹੜੀ ਸ੍ਰੀ ਚੰਦ ਜੀ ਨੇ ਉਹ ਕੁਲਹਾ ਜੀ ਮੈਨੂੰ ਬਖਸ਼ੀ ਸੀ ਮੈਂ ਇਹਨੂੰ ਅੱਗੇ ਭੇਟਾ ਕਰਦੀ ਆਪਣਾ ਸੇਵਕ ਅੱਗੇ ਇਹਨੂੰ ਸੇਵਕ ਚੇਲਾ ਬਣਾ ਲਿਆ ਹੈ
ਸ੍ਰੀ ਹਰਗੋਬਿੰਦ ਭਏ ਪ੍ਰਸੰਨ
ਉਸ ਵੇਲੇ ਸ੍ਰੀ ਗੁਰਦਿੱਤਾ ਜੀ ਤੋਂ ਸੁਣ ਕੇ ਗੁਰੂ ਹਰਗੋਬਿੰਦ ਸਾਹਿਬ ਜੀ ਬਹੁਤ ਪ੍ਰਸੰਨ ਹੋ ਗਏ
ਸਭਨ ਸੁਣਾਏ ਬਖਾਨ ਬਨੰਦ
ਸਾਰਿਆਂ ਨੂੰ ਸੁਣਾਉਂਦਿਆਂ ਹੋਇਆ ਆਪਣੇ ਮੁਖ ਤੋਂ ਕਹਿੰਦੇ ਬਖਾਨ ਕੀ ਆਖਿਆ
ਅਬ ਤੇਰੀ ਪੂਰੀ ਭਈ ਸੇਵਾ
ਕਹਿੰਦੇ ਲੈ ਵੀ ਬਾਲੂ ਹਸਨਾ ਗੁਰੂ ਘਰ ਦੇ ਵਿੱਚ ਆ ਕੇ ਹੁਣ ਤੇਰੀ ਜਿਹੜੀ ਸੇਵਾ ਪੂਰੀ ਹੋ ਗਈ ਹੈ
ਕਰੇ ਰਿਝਾਵਨ ਬਹੁ ਗੁਰ ਦੇਵਾ
ਉਹ ਵੀ ਸਾਨੂੰ ਵੀ ਤੇ ਸ੍ਰੀ ਗੁਰਦਿੱਤਾ ਜੀ ਨੂੰ ਬਹੁਤ ਪ੍ਰਸੰਨ ਕਰ ਲਿਆ ਹੈ
ਬੈਠੋ ਭਜਨ ਕਰੋ ਪ੍ਰਭ ਕੇਰਾ
ਲੈ ਵੀ ਹੁਣ ਤੂੰ ਘੋੜੇ ਦੇ ਅੱਗੇ ਅੱਗੇ ਨਾ ਦੌੜਿਆ ਕਰ ਬੈਠ ਕੇ ਪਰਮੇਸ਼ਰ ਦਾ ਕਹਿੰਦੇ ਭਜਨ ਕਰਿਆ ਕਰ
ਜਨਮ ਮਰਨ ਕਾਟਿਓ ਅਬ ਤੇਰਾ
ਕਿਉਂਕਿ ਤੇਰਾ ਜਿਹੜਾ ਜਨਮ ਮਰਨ ਦਾ ਦੁੱਖ ਹੈ ਉਹ ਤਾਂ ਹੁਣ ਅਸੀਂ ਕੱਟ ਦਿੱਤਾ ਹੈ ਤੇਰੀ ਮਹਾਨ ਘਾਲਣਾ ਦੇਖ ਕੇ ਇਸ ਤਰ੍ਹਾਂ ਇਹ ਉਦਾਸੀਆਂ ਦੇ ਵਿੱਚੋਂ ਜਿਹੜਾ ਸ੍ਰੀ ਗੁਰਦਿੱਤਾ ਜੀ ਦਾ ਪਹਿਲਾ ਜਿਹੜਾ ਸ਼ਿਸ਼ ਹੈ ਬਾਲੂ ਹਸਨਾ ਹੋਇਆ ਦੂਸਰਾ ਪੂਰ ਜੀ ਤੇ ਗੋਂਦਾ ਜੀ ਤੇ ਇਸੇ ਤਰ੍ਹਾਂ ਅਲਮਸਤ ਜੀ ਇਹ ਚਾਰ ਇਨ੍ਹਾਂ ਦੇ ਸ਼ਿਸ਼ ਹੋਏ ਹੈ ਸ੍ਰੀ ਗੁਰਦਿੱਤਾ ਜੀ ਜਿਸ ਕਰਕੇ ਇਨ੍ਹਾਂ ਦੇ ਚਾਰ ਧੂਏ ਵੱਜਦੇ ਉਦਾਸੀਆਂ ਦੇ ਮੁੱਖ ਰੂਪ ਵਿਚ ਇਹ ਹੈ ਚਾਰ ਹੈ ਕੋਈ ਬਾਲੂ ਹਸਨਾ ਹੈ ਕੋਈ ਫੂਲ ਹੈ ਕੋਈ ਗੋਂਦਾ ਹੈ ਕੋਈ ਅਲਮਸ ਹੈ ਅਲਮਸ ਸਾਧੂ ਜਿਹੜਾ ਉਹ ਨਾਨਕ ਮਤੇ ਸਾਹਿਬ ਸੇਵਾ ਕਰਦਾ ਹੁੰਦਾ ਸੀ ਝਾੜੂ ਬਹਾੜੂ ਜੀ ਜਿਹਨੂੰ ਸਿਧਾਨਾਥਾਂ ਨੇ ਭਜਾਤਾ ਸੀ ਇਹ ਵੀ ਇਹ ਸ੍ਰੀ ਗੁਰਦਿੱਤਾ ਜੀ ਦਾ ਸ਼ਿਸ਼ ਬਣਿਆ ਸੀ ਇਸ ਤਰ੍ਹਾਂ ਇਹ ਚਾਰ ਉਦਾਸੀਆਂ ਦੇ ਚਾਰ ਧੂਏ ਹਨ ਮੁੱਖ ਉਹ ਬੇਅੰਤ ਬੇਅੰਤ ਅੱਗੇ ਤੋਂ ਅੱਗੇ ਕੋਈ ਇਸੇ ਤਰ੍ਹਾਂ ਹੁਣ ਦੋ ਅਖਾੜੇ ਵੱਜਦੇ ਨੇ ਇੱਕ ਵੱਡਾ ਅਖਾੜਾ ਇੱਕ ਨਇਆ ਅਖਾੜਾ ਜਿਹੜੇ ਨਏ ਅਖਾੜੇ ਵਾਲੇ ਉਹ ਪੜ੍ਹੇ ਲਿਖੇ ਵਿਦਵਾਨ ਹੈ ਉਹ ਕੋਈ ਨਸ਼ਾ ਨੁਸ਼ਾ ਨਹੀਂ ਵਰਤਦੇ ਜਿਹੜਾ ਪੁਰਾਣਾ ਅਖਾੜਾ ਵੱਡਾ ਅਖਾੜਾ ਇਹਦੇ ਵਿੱਚ ਛੱਡਦਾ ਕੋਈ ਕੁਝ ਨਹੀਂ ਹੈ ਇਸ ਕਰਕੇ ਉਹ ਸਵਾਦੇ ਗੋਲੇ ਨੂੰ ਮੰਨਣ ਵਾਲੇ ਹੈ ਸੁਲਫਾ ਸੁਲਫਾ ਪੀਣ ਵਾਲੇ ਇਹ ਜਿਹੜੇ ਨਏ ਅਖਾੜੇ ਵਾਲੇ ਉਦਾਸੀ ਸੰਤ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਵੀ ਪ੍ਰਕਾਸ਼ ਰੱਖਦੇ ਹੈ ਤੇ ਨਸ਼ਾ ਨੁਸ਼ਾ ਵੀ ਬਿਲਕੁਲ ਨਹੀਂ ਵਰਤਦੇ। ਜੇ ਇਹਨਾਂ ਦੇ ਵਿਚ ਕੋਈ ਵਰਤਣ ਵਾਲਾ ਆ ਜਾਂਦਾ ਹੈ, ਖੁੰਭਾਂ ਤੇ ਜਾ ਕੇ ਤੁਸੀਂ ਦੇਖ ਸਕਦੇ ਹੋ, ਇਹ ਜਿੰਨਾ ਵੀ ਇਹਨਾਂ ਦਾ ਚਾਦਰਾਂ ਚੁਦਰਾਂ ਜਾਂ ਲਾ ਕੇ ਆਪਣਾ ਸਥਾਨ ਹੁੰਦਾ ਬਣਾਇਆ। ਨਸ਼ੇ ਪੀਣ ਵਾਲੇ, ਸੁੱਖੇ ਸੁਲਫੇ ਪੀਣ ਵਾਲੇ ਨੂੰ ਉਹਨੂੰ ਕਹਿੰਦੇ ਬਾਹਰ ਤੂੰ ਤੰਬੂ ਲਾ ਲਾ, ਪ੍ਰਸ਼ਾਦਾ ਜਦੋਂ ਭੋਜਨ ਲੰਗਰ ਵਰਤੇ ਉਦੋਂ ਲੈ ਜਾਣਾ। ਇੱਥੇ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਹੈ ਕਿ ਅੰਦਰ ਨਸ਼ੇ ਵਾਲੇ ਨੇ, ਪੀਣ ਵਾਲੇ ਨੇ ਨਹੀਂ ਆਉਣਾ ਹੈ। ਇਸ ਤਰ੍ਹਾਂ ਜਾਣੀ ਇਹ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਵੀ ਤੇ ਆਦਰ ਸਤਿਕਾਰ ਵੀ ਰੱਖਦੇ ਨੇ, ਤੇ ਪੁਰਾਣੇ ਵਾਲੇ ਸਹੀ ਹੈ, ਉਹ ਖੁਸ਼ ਉਹਦੇ ਕੋਲੇ ਨੂੰ ਮੱਥਾ ਟੇਕਦੇ, ਫਿਰ ਸੁਲਫਾ ਸੁਲਫਾ ਜਾਂ ਹੋਰ ਕਈ ਤਰ੍ਹਾਂ ਦੇ ਵਿੱਚ ਪੰਜ ਰਤੀਆਂ ਵੀ ਛਕੀ ਛਕਾਈ ਜਾਂਦੇ, ਸ਼ਰਾਬਾਂ ਵੀ ਜਿਵੇਂ ਅਰਜਨ ਮੁੜੀ ਇੱਥੇ ਚੱਕੀ ਜਾਂਦਾ ਸੀ ਫੱਟੇ ਸ਼ਾਮ ਨੂੰ। ਇਸ ਤਰ੍ਹਾਂ ਕਹਿੰਦੇ ਇਹ ਹੈ, ਪਰ ਹੁਣ ਕੋਈ ਇਹਨਾਂ ਦੇ ਵਿੱਚੋਂ ਨਸ਼ੇ ਦੀ ਕੋਈ ਐਸਾ ਨਹੀਂ ਵੀ ਰੀਤੀ ਸੀ, ਇਹ ਤਾਂ ਆਪੇ ਹੀ ਇਹ ਸਾਰਾ ਕੁਛ ਕਰਨ ਕਰਾਉਣ ਲੱਗ ਪਏ ਹਨ।
ਬੇਗੌਰ ਖੁਸ਼ੀ ਦੁਆਰ ਥਿਰ ਰਹੇ
ਹੋ, ਗੁਰੂ ਮਹਾਰਾਜ ਦੀ ਪ੍ਰਸੰਨਤਾ ਲੈ ਕੇ ਫਿਰ ਜਿਹੜਾ ਬਾਲੂ ਹੁਸਨਾ ਗੁਰੂ ਮਹਾਰਾਜ ਦੇ ਦਰਵਾਜੇ ਤੇ ਬੈਠ ਰਿਹਾ ਹੈ,
ਰਾਤ ਦਿਵਸ ਹਰ ਸਿਮਰਨ ਲਹੇ
ਬਾ, ਦਰਵਾਜੇ ਤੇ ਬੈਠ ਕੇ ਰਾਤ ਦਿਨ ਵਾਹਿਗੁਰੂ ਦਾ ਸਿਮਰਨ ਹੀ ਕਰੀ ਜਾਂਦਾ ਹੈ।
ਇਮ ਸ੍ਰੀ ਹਰ ਗੋਬਿੰਦ ਕਿਰਪਾਲਾ,
ਕਹਿੰਦੇ ਇਸ ਤਰ੍ਹਾਂ ਬਾਲੂ ਹਸਨੇ ਉਪਰ ਗੁਰੂ ਹਰਗੋਬਿੰਦ ਸਾਹਿਬ ਜੀ ਕਿਆਲੂ ਕਿਰਪਾਲੂ ਹੋ ਗਏ।
ਕਰੇ ਉਧਾਰਨ ਸਿੱਖ ਬਿਸਾਲਾ,
ਜਿੰਨੇ ਵੀ ਉਹਨਾਂ ਦੇ ਸਿੱਖ ਬਣੇ ਸਾਰਿਆਂ ਦਾ ਸਤਿਗੁਰੂ ਨੇ ਉਧਾਰ ਕਰ ਦਿੱਤਾ।
ਬੈਠੇ ਹੁਤੇ ਦੀਵਾਨ ਮਜਾਰੀ,
ਇੱਕ ਦਿਨ ਦੀ ਗੱਲ ਹੈ, ਗੁਰੂ ਹਰਗੋਬਿੰਦ ਸਾਹਿਬ ਜੀ ਦੀਵਾਨ ਲੱਗਾ ਤੇ ਵਿਚ ਬੈਠੇ ਹੋਏ ਸਨ।
ਪੈਂਦ ਖਾਨ ਆਯੋ ਬਲ ਭਾਰੀ,
ਭਾਰੀ ਵਾਲਾ ਜਿਹੜਾ ਪੈਂਦੇ ਖਾਂ ਉਹ ਚੱਲ ਕੇ ਦੀਵਾਨ ਵਿਚ ਆਇਆ ਹੈ।
ਹੱਥ ਜੋੜ ਹਰਖਤ ਹੋਏ ਕਹੇ,
ਹੱਥ ਜੋੜ ਕੇ ਤੇ ਖੁਸ਼ ਹੋ ਕੇ ਪੈਂਦੇ ਖਾਂ ਨੇ ਸਤਿਗੁਰੂ ਜੀ ਨੂੰ ਕਿਹਾ,
ਸੁਤ ਜਨਮਿਓ ਤੁਬ ਕਰਨਾ ਲਹੇ,
ਮਹਾਰਾਜ ਤੁਹਾਡੀ ਕਿਰਪਾ ਦੇ ਨਾਲ ਮੇਰੇ ਘਰ ਦੇ ਵਿਚ ਪੁੱਤਰ ਪੈਦਾ ਹੋਇਆ ਅੱਜ,
ਨਿਜ ਰਸਨਾ ਤੇ ਨਾਮ ਬਖਾਨਾ,
ਮੇਰੇ ਘਰੇ ਜਿਹੜਾ ਪੁੱਤਰ ਹੋਇਆ ਆਪਣੇ ਮਹਾਰਾ ਰਸਨਾ ਤੋਂ ਉਹਦਾ ਸੋਹਣਾ ਨਾਮ ਰੱਖੋ ਜੀ।
ਜੀਵਤ ਰਹੇ ਦਾਸ ਨਿਜ ਜਾਨੋ,
ਮਹਾਰਾ ਆਪਣਾ ਦਾਸ ਜਾਣੋ, ਉਹ ਬੱਚਾ ਮਹਾਰਾ ਜਿਉਂਦਾ ਵੀ ਰਹੇ।
ਕਿਰਪਾ ਠਾਨ ਗੁਰ ਕੀਨ ਬਖਾਨ,
ਮਹਾਰਾ ਨੇ ਕਿਰਪਾ ਕਰਦਿਆਂ ਬਚਨ ਕਿਹਾ ਪੈਂਦੇ ਖਾਂ ਨੂੰ,
ਪੈਂਦੇ ਖਾਂ ਕੋ ਸੈਂਦੇ ਖਾਂ,
ਨਾਂ ਕੀ ਰੱਖਣਾ ਰੱਖਿਆ ਪਿਆ, ਪੈਂਦੇ ਖਾਂ ਦਾ ਅੱਗੇ ਪੁੱਤਰ ਸੈਦੇ ਖਾਂ ਹੈ।
ਤੁਬ ਸੁਤ ਕੋ ਸੁਤ ਕੋ ਜੋ ਉਪਜੈ ਹੈ,
ਮਹਾਰਾਜ ਨੇ ਨਾਲ ਇਸ਼ਾਰਾ ਵੀ ਕਹਿੰਦੇ ਪੈਂਦੇ ਖਾਂ ਤੇਰੇ ਪੁੱਤਰ ਦਾ ਅੱਗੇ ਜਿਹੜਾ ਪੁੱਤਰ ਪੈਦਾ ਭਾਵ ਜਿਹੜਾ ਤੇਰਾ ਪੋਤਰਾ ਪੈਦਾ ਹੋਏਗਾ ਨਾ,
ਹਮ ਤੇ ਪਲਟਾ ਸੋ ਪੁੰਨ ਪੈ ਹੈ,
ਕਹਿੰਦੇ ਉਹ ਬਈ ਸਾਡੋ ਕੋਈ ਪਲਟਾ ਬਦਲਾ ਪਾਊਗਾ, ਸਾਨੂੰ ਮਾਰਨ ਪਊਗਾ। ਗੁੱਲ ਖਾਂ ਹੋਇਆ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਉੱਥੇ ਹਜ਼ੂਰ ਸਾਹਿਬ ਮਾਰਨ ਪੈ ਗਿਆ ਸੀ ਕਿਰਪਾਨ ਲੈ ਕੇ।
ਸੁਨ ਬਿਸਮਿਓ ਕਹਿ ਪੈਂਦੇ ਖਾਨ,
ਸੁਣ ਕੇ ਪੈਂਦੇ ਖਾਂ ਜਲ ਜਾ ਹੋ ਗਿਆ,
ਕਹਾਂ ਬਾਕ ਇਹ ਕੀਨ ਬਖਾਨ,
ਇਹ ਬਚਨ ਤੁਸੀਂ ਕੀ ਕਹਿ ਦਿੱਤਾ ਹੈ ਵੀ ਜਿਹੜੇ ਘਰੇ ਜਿਹੜਾ ਪੁੱਤਰ ਹੋ ਸਾਥੋਂ ਬਦਲਾ ਲਊਗਾ।
ਤਬ ਗੁਰ ਭਨਿਓ ਨੇਤ ਹੈ ਐਸੇ,
ਮਹਾਰਾਜ ਕਹਿੰਦੇ ਹੋ ਪੈਂਦੇ ਖਾਂ ਇਹ ਹੁਣ ਹਾਰ ਹੀ ਐਸੀ ਹੈ,
ਜਿਸ ਹੈ ਨਾ ਮੇਟ ਸਕਹਿ ਕੋ ਕੈਸੇ,
ਜਿਸ ਹੁਣ ਹਾਰ ਨੂੰ ਕੋਈ ਵੀ ਉਹ ਮੇਟ ਨਹੀਂ ਸਕਦਾ ਹੈ ਯਤਨ ਕਰਨਾ,
ਜਬ ਹੋਏ ਹੈ ਤਬ ਜਾਣੇ ਓ ਜਾਏ,
ਜਦੋਂ ਇਹ ਗੱਲ ਬਾਤ ਹੋਵੇਗੀ ਉਦੋਂ ਕਹਿੰਦੇ ਜਾਣੀ ਜਾਏਗੀ।
ਸੁਨ ਦੀਵਾਨ ਸਗਰੋ ਬਿਸਮਾਏ,
ਜਿੰਨਾ ਕਹਿੰਦੇ ਦੀਵਾਨ ਲੱਗਿਆ ਗੁਰੂ ਕੇ ਸਿੱਖ ਸੇਵਕ ਬੈਠੇ ਉਹ ਸਾਰੇ ਚਰਜ ਹੋ ਗਏ ਆ ਵੀ ਇਹ ਪੈਂਦੇ ਖਾਂ ਦਾ ਅੱਗੇ ਜਿਹੜਾ ਪੁੱਤਰ ਅੱਗੇ ਪੋਤਰਾ ਹੋਏਗਾ ਵੀ ਇਹ ਗੁਰੂ ਘਰ ਬਦਲਾ ਲਏਗਾ, ਗੁਰੂ ਨੂੰ ਮਾਰਨ ਪੈ ਜਾਏਗਾ। ਇਹ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੇ ਭਵਿੱਖ ਰੂਪ ਦੇ ਵਿਚ ਬਚਨ ਪਹਿਲਾਂ ਕਹਿ ਦਿੱਤਾ ਇਸ ਤਰ੍ਹਾਂ ਇਹ ਐਸਾ ਹੋਵੇਗਾ। ਸੋ ਇਸੇ ਤਰ੍ਹਾਂ ਹੀ ਮਹਾਰਾਜ ਦੇ ਬਚਨਾਂ ਅਨੁਸਾਰ ਹੋਇਆ ਸੀ। ਇਹ ਗੁਲਖਾਂ ਪਠਾਨ ਇਹ ਸਾਰਿਆਂ ਦਾ ਬਦਲਾ ਲੈਣ ਵੀ ਸਾਡੇ ਪੜਦਾਦੇ ਨੂੰ ਪੈਂਦੇ ਖਾਂ ਨੂੰ ਇਹਨਾਂ ਦੇ ਗੁਰੂ ਨੇ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਮਾਰਿਆ ਸੀ, ਇਸ ਕਰਕੇ ਵੀ ਉਹ ਸਾਰਿਆਂ ਦਾ ਬਦਲਾ ਮੈਂ ਲਵਾਂ। ਫਿਰ ਚੁੱਕਾ ਚੁਕਾਇਆ ਹੋਏ ਦਰੋ ਦਰੋਂ ਕੁਝ ਮਾਇਆ ਮੋਇਆ ਲੈ ਕੇ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦਾ ਪੁੱਛਾ ਕਰਨ ਲੱਗਿਆ ਸੀ। ਤੇ ਆਪ ਜੀ ਦਾ ਹਮੇਸ਼ਾ ਕਹਿੰਦੇ ਸੁਭਾਅ ਸੀ, ਜਿਹੜੇ ਸ੍ਰੀ ਸਾਹਿਬ ਹੈ ਉਹ ਜਦੋਂ ਵੀ ਆਪ ਰਾਜਦੇ ਸਨ ਬਿਲਕੁਲ ਆਪਣੇ ਨਾਲ ਜਿਹੜਾ ਸ੍ਰੀ ਸਾਹਿਬ ਸੱਜੇ ਤਰਫ ਉਹਨਾਂ ਨੂੰ ਰੱਖਣਾ ਹੈ, ਇਹਨੇ ਵੀ ਸਿਰਾਣੇ ਰੱਖਦੇ ਸਨ, ਇਹਨੇ ਆਪਣੇ ਨਾਲ ਪਾ ਲੈਂਦੇ ਸੀ ਸੱਜੇ ਤਰਫ। ਤੇ ਜਦੋਂ ਇਹ ਰਾਤ ਨੂੰ ਵੀ ਮਹਾਰਾਜ ਸ਼ੈਤ ਹੁਣ ਸੌ ਗਏ ਹੈ ਤੇ ਪਹਿਰੇਦਾਰ ਵੱਲ ਨੇ ਦੇਖਿਆ ਵੀ ਇਹ ਘਲਾਉਣ ਜਾ ਲੱਗਿਆ, ਫਿਰ ਇਹਨੇ ਦਾਕਾ ਲਾਉਣ ਦੀ ਕੋਸ਼ਿਸ਼ ਕੀਤੀ ਸੀ, ਦੋ ਆਏ ਸੀ। ਇਹ ਫਿਰ ਜਦੋਂ ਕਿਰਪਾਨ ਜੀ ਇਹ ਮਾਰਨ ਲੱਗੇ ਹੱਥ ਜਾ ਛਿੜਕਿਆ ਥੋੜਾ ਜਾ ਮਹਾਰਾਜ ਦੇ ਜ਼ਖਮ ਹੋਇਆ ਬੱਖੀ ਚ, ਤੇ ਮਹਾਰਾਜ ਜੀ ਉਹ ਸ੍ਰੀ ਸਾਹਿਬ ਨਾਲ ਹੀ ਰੱਖੀ ਸੀ, ਸਿੱਧੇ ਚੱਟ ਖਿੱਚੀ ਤੇ ਉੱਥੇ ਉਲਟਾ ਕੇ ਸਿੱਟਤਾ। ਦੂਜਾ ਜਿਹੜਾ ਭੱਜ ਲਿਆ ਸੀ ਉਹਨੂੰ ਸਿੰਘਾਂ ਨੇ ਸੰਭਾਲ ਲਿਆ, ਉਹ ਦੋਵੇਂ ਉੱਥੇ ਖਤਮ ਕਰ ਦਿੱਤੇ ਸਨ। ਫਿਰ ਇਸੇ ਤਰ੍ਹਾਂ ਉਹ ਜਿਹੜਾ ਫੱਟ ਜਿਹਾ ਹੋਇਆ ਸੀ ਉਹਦੇ ਤੋਪੇ ਤੁਪੇ ਚ ਲਗਾਏ, ਮੱਲਮ ਜੀ ਲਾਈ, ਆਰਾਮ ਵੀ ਹੋ ਗਿਆ ਸੀ। ਤੇ ਬਹਾਦਰ ਸ਼ਾਹ ਨੇ ਕਿਤੇ ਕਹਿ ਦਿੱਤਾ ਕਿ ਮਹਾਰਾਜਾ ਜਿਹੜਾ ਏਡਾ ਵੱਡਾ ਧਨਕ ਜਿਹਾ ਹੈ ਇਹ ਤਾਂ ਤੁਸੀਂ ਐਂ ਦਿਸਦਾ ਵੀ ਲੋਕਾਂ ਨੂੰ ਦਿਖਾਉਣ ਵਾਸਤੇ ਰੱਖੇ, ਅੱਜ ਦੇ ਸਮੇਂ ਕੋਈ ਐਸੇ ਵੱਡੇ ਧਨਕ ਨੂੰ ਚਲਾ ਤਾਂ ਸਕਦਾ ਨਹੀਂ ਹੈ। ਮਹਾਰਾਜ ਕਹਿੰਦਾ ਨਹੀਂ ਇਹ ਦਿਖਾਵਾ ਨਹੀਂ ਕੋਈ ਹੈ, ਇਹ ਮਹਾਰਾਜ ਦੀ ਕਿਰਪਾ ਨਾਲ ਅਸੀਂ ਚਲਾਉਂਦੇ ਰਹੇ ਧਨਕ ਵਿੱਚੋਂ ਤੀਰ। ਕਹਿੰਦਾ ਜੀ ਮੈਂ ਤਾਂ ਨਹੀਂ ਮੰਨਦਾ, ਪਿਛਲੇ ਸਮੇਂ ਵਿੱਚ ਸੁਣਿਆ ਬੜੇ ਵੱਡੇ ਹੋਏ ਹੈ, ਆ ਹਿੰਦੂਆਂ ਵਿਚੋਂ ਵੀ ਸੁਣਿਆ ਅਰਜਨ ਵਰਗੇ ਹੋਰ ਭੀਸ਼ਮ ਪਿਤਾਮੇ ਵਰਗੇ ਹੋਏ ਉਹ ਇਹੋ ਜਿਹੇ ਧਨਕ ਚਲਾਉਂਦੇ ਸੀ, ਅੱਜ ਦੇ ਸਮੇਂ ਤਾਂ ਚੁੱਕਣਾ ਹੀ ਔਖਾ ਚੜਾਉਣਾ ਤਾਂ ਬਹੁਤ ਔਖਾ ਹੈ। ਇਹ ਮਹਾਰਾਜ ਨੇ ਉਹ ਮੇਰੀ ਤਸੱਲੀ ਕਰਾਉਣ ਵਾਸਤੇ ਬਸ ਉਹ ਧਨਕ ਚੁੱਕਿਆ, ਉਹ ਦੋ ਤਿੰਨ ਚੀਰ ਖਿੱਚ ਖਿੱਚ ਕੇ ਚਲਾਏ ਤੇ ਉਹ ਜਿਹੜੇ ਬੱਖੀ ਵਿਚ ਫਟ ਜਾ ਧੁੱਪਾ ਜਾ ਲਾਏ ਸੀ ਉਹ ਫਿਰ ਫਟ ਗਿਆ, ਖਿੱਚ ਖੁੱਲ ਗਿਆ ਹੈ। ਉਸ ਵੇਲੇ ਸਿੱਖ ਸੂਰਵੀਰ ਕਹਿਣ ਲੱਗੇ ਵਾਰਾ ਬਹੁਤ ਮਾੜਾ ਹੋਇਆ, ਇਹਦਾ ਕੀ ਜਾਣਾ ਹੈ, ਤੁਸੀਂ ਐਸਾ ਕਿਉਂ ਕੀਤਾ। ਤੇ ਫਿਰ ਉਹ ਜਰਾ ਜੇ ਬੁਲਾਏ ਵੀ ਧੋਪੇ ਤਾਪੇ ਲਾਈਏ, ਮਹਾਰਾਜ ਕਹਿੰਦੇ ਨਹੀਂ ਸਮਾਂ ਨੇੜੇ ਆਇਆ, ਹੁਣ ਨੀ ਕੁਝ ਕਰਨਾ, ਕਰੋਨਾ ਇਹ ਬਹਾਨਾ ਬਣਨਾ ਸਰੀਰ ਦੇ ਜਾਣ ਦਾ। ਫਿਰ ਉਦੋਂ ਬਾਅਦ ਉਹ ਜਿਹੜਾ ਬੱਖੀ ਜੀ ਫਟ ਜਾ ਲੱਗਿਆ ਸੀ ਪਾਟ ਗਿਆ ਸੀ ਉਹਨੂੰ ਬਣਾ ਤਾਂ ਲਿਆ ਮਹਾਰਾਜ ਨੇ, ਉਂਝ ਨੀ ਉਹਦੀ ਕੋਈ ਦਵਾਈ ਬੂਟੀ ਮੱਲਮ ਪੱਟੀ ਕਰਵਾਈ। ਇਸ ਤਰ੍ਹਾਂ ਹੀ ਫਿਰ ਉਸੇ ਫਟ ਦੇ ਰਾਹੀਂ ਆਪ ਜੋਤੀ ਜੋਤ ਸੱਚਖੰਡ ਗਮਨ ਕਰ ਗਏ ਸਨ। ਇਸ ਤਰ੍ਹਾਂ ਗੁਰੂ ਹਰਗੋਬਿੰਦ ਸਾਹਿਬ ਦੇ ਜਿਹੜੇ ਬਚਨ ਨੇ ਕਰਤਾਰਪੁਰ ਸਾਹਿਬ ਪੈਂਦੇ ਖਾਂ ਨੂੰ ਆਖੇ ਸੀ ਵੀ ਇਹ ਵੀ ਤੇਰਾ ਜਿਹੜਾ ਪੋਤਰਾ ਸਾਥੋਂ ਬਦਲਾ ਲਵੇਗਾ, ਉਹ ਫਿਰ ਉੱਥੇ ਪੂਰੇ ਹੋਏ ਸਨ। ਉਹ ਜਿਵੇਂ ਵੀ ਇਹ ਪ੍ਰਸੰਗ ਲੜੀਵਾਰ ਪੜ੍ਹਦਿਆਂ ਪੜ੍ਹਦਿਆਂ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਸੱਚਖੰਡ ਗਮਨ ਦਾ ਆਏਗਾ ਨਾ, ਉੱਥੇ ਪ੍ਰਸੰਗ ਇਹ ਸਾਰਾ ਖੋਲ ਕੇ ਆ ਜਾਣਾ ਹੈ। ਇਹ ਤਾਂ ਸਿਰਫ ਬੇ ਪ੍ਰਸੰਗ ਇਸ਼ਾਰੇ ਮਾਤਰ ਸੀ, ਮਹਾਰਾਜ ਨੇ ਕਿਹਾ ਵੀ ਹਾਂ ਲਊਗਾ, ਥੋੜਾ ਜਿਹਾ ਸਮਾਂ ਦੇਖ ਕੇ ਦਾਸ ਨੇ ਥੋੜੇ ਜਿਹੇ ਰੂਪ ਵਿਚ ਕਹਿ ਦਿੱਤਾ ਹੈ, ਸਮਾਂ ਹੋਇਆ ਪਾਉਣੇ ਤੇ ਸਮਾਪਤੀ ਕਰੇ। ਅਗਲਾ ਪ੍ਰਸੰਗ ਜਿਵੇਂ ਪੈਂਦੇ ਘਰ ਦੇ ਵਿਚ ਲੜਕੀ ਉਹ ਵਿਆਹੀ ਗਈ ਸੀ, ਜਿਹਨੂੰ ਮਹਾਰਾਜ ਨੇ ਦੇਖ ਕੇ ਹੱਸ ਕੇ ਕਿਹਾ ਸੀ ਵਿਧੀ ਚੰਦ ਜੇਠੇ ਪੁਰਾਣੇ, ਇਹ ਕਹਿੰਦੇ ਪੈਂਦੇ ਖਾਂ ਦੀ ਮੌਤ ਪੈਦਾ ਹੋ ਗਈ, ਲੜਕੀ ਕਾਹਦੇ ਜੰਮੀ ਇਹਨੂੰ ਮਰਵਾਊਗੀ। ਇਹ ਇਸ ਤਰ੍ਹਾਂ ਜਿਵੇਂ ਉਹਦਾ ਵਿਆਹ ਜਾ ਹੋਇਆ, ਲੜਕੀ ਦਾ ਇਹਨੇ ਕਰਿਆ ਕਰਾਇਆ ਨਿਕਾਹ ਜਾ ਉਹ ਪ੍ਰਸੰਗ। ਉਸ ਤੋਂ ਬਾਅਦ ਜਿਵੇਂ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਜਿਹੜੀ ਸ਼ਾਦੀ ਹੈ ਉਹ ਕਰਤਾਰਪੁਰ ਸਾਹਿਬ ਵਿਚ ਹੀ ਇਹ ਦੋਵੇਂ ਪਰਿਵਾਰ ਦੇ ਜੀ ਰਹਿ ਰਹੇ ਸੀ, ਉਹ ਜਿਵੇਂ ਹੋਈ ਉਹ ਆਪਾਂ ਪ੍ਰਸੰਗ ਸੁਣਾਂਗੇ। ਹੁਣ ਇੱਥੇ ਆਪਾਂ ਸਮਾਪਤੀ ਕਰਕੇ ਅਰਦਾਸ ਵੀ ਜੁੜ ਗਏ ਜੀ।
ਤਬ ਗੁਰ ਭਨਿਓ ਨੇਤ ਹੈ ਐਸੇ, ਜਿਸ ਹੈ ਨਾ ਮੇਟ ਸਕ ਹੈ ਕੋ ਕੈਸੇ। ਜਬ ਹੋਏ ਹੈ ਤਬ ਜਾਣਿਓ ਜਾਏ। ਸੁਨ ਦੇਵਾਨ ਸਗਰੋ ਬਿਸਮਾਏ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।